ਆਪ ਜੀ ਤੋਂ ਸੇਵਾ ਨਹੀਂ ਕਰਾਉਣੀ, ਤੁਸੀਂ ਇੱਥੋਂ ਛੱਡ ਕਰਕੇ ਇਸ ਨਗਰ ਨੂੰ ਤੇ ਚਲੇ ਜਾਓ। ਤੋਂ ਉਪਰੰਤ ਸਤਿਗੁਰੂ ਅਮਰਦਾਸ ਮਹਾਰਾਜ ਜੀ, ਜਿਸ ਸਮੇਂ ਸੰਧਿਆ ਦਾ ਵੇਲਾ ਹੋਇਆ, ਸਾਰੇ ਗੁਰਸਿੱਖ ਸਾਰੀ ਸੰਗਤ ਲਾਗੇ ਖਲੋਤੀ ਚੁੱਪ ਬੈਠੀ ਹੈ, ਸਾਰੀ ਸੰਗਤ ਲਾਗੋ ਚਲੇ ਗਈ, ਗੁਰੂ ਪਾਤਸ਼ਾਹ ਮਹਾਰਾਜ ਜੀ ਵੀ ਆਪਣੇ ਸਥਾਨ ਉੱਤੇ ਆ ਗਏ, ਆਣ ਕਰਕੇ ਬਿਰਾਜੇ। ਸੋ ਜੇ ਸਮੇਂ ਸਵੇਰ ਹੋਈ, ਕੀ ਵੇਖਿਆ ਕਿ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨਹੀਂ, ਗੁਰੂ ਪਾਤਸ਼ਾਹ ਮਹਾਰਾਜ ਜੀ ਰਾਤ ਨੂੰ ਹੀ, ਅੱਧੀ ਰਾਤ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ, ਜੋ ਕਿ ਬਾਸਰ ਕੇ ਨਗਰ ਹੈ, ਇੱਥੇ ਇੱਕ ਬਾਰ ਵਾਰ ਕੋਠਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਕੋਠੇ ਦੇ ਵਿੱਚ ਆਣ ਕਰਕੇ ਬਿਰਾਜ ਗਏ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਾਹਰ ਦਰਵਾਜੇ ਨੂੰ ਬੰਦ ਕਰਕੇ ਲਿਖਾ ਦਿੱਤਾ, ਜਿਸ ਤਰ੍ਹਾਂ ਲਿਖਿਆ ਹੈ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ, ਕਿ ਜਿਹੜਾ ਵੀ ਇਸ ਦਰਵਾਜੇ ਨੂੰ ਖੋਲੇਗਾ ਆਣ ਕਰਕੇ, ਉਹ ਸਾਡਾ ਸਿੱਖ ਨਹੀਂ ਤੇ ਅਸੀਂ ਉਸਦੇ ਗੁਰੂ ਨਹੀਂ, ਅਤੇ ਜਿਹੜਾ ਵੀ ਇਹ ਕੋਸ਼ਿਸ਼ ਕਰੇਗਾ ਇਸ ਦਰਵਾਜੇ ਨੂੰ ਖੋਲਣ ਦੀ, ਉਹਦਾ ਲੋਕ ਪਰਲੋਕ ਵਿਗੜ ਜਾਵੇਗਾ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖ ਇਸ ਤਰ੍ਹਾਂ ਬਚਨ ਲਿਖ ਦਿੱਤੇ। ਆਪ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਿਰਤੀ ਲਗਾ ਕਰਕੇ ਪਰਮੇਸ਼ਰ ਦੇ ਵਿੱਚ ਗੁਰਮੁਖ ਪਿਆਰਿਓ ਅੰਦਰ ਜਿਸ ਤਰੀਕੇ ਦੇ ਨਾਲ ਇਸ ਕੋਠੇ ਦੇ ਵਿੱਚ ਬੈਠ ਗਏ ਨੇ, ਅੱਗੇ ਜਿਸ ਤਰ੍ਹਾਂ ਪਾਵਨ ਇਤਿਹਾਸ ਆ ਰਿਹਾ, ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ, ਛਪੇ ਤਾਂ ਨਹਿ ਜਾਣੈ ਕੋਉ।
ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ, ਇਸ ਕੋਠੇ ਦੇ ਵਿੱਚ ਆਣ ਕਰਕੇ ਬੈਠ ਗਏ ਤੇ ਛਪ ਕਰਕੇ ਬੈਠ ਗਏ ਨੇ। ਜਿਹੜਾ ਕੋਈ ਵੀ ਹੁਣ ਸਤਿਗੁਰੂ ਮਹਾਰਾਜ ਸਾਹਿਬ ਨੂੰ ਜਾਣਦਾ ਨਹੀਂ ਹੈ,
ਨਿਜ ਸਰੂਪ ਮੈਂ ਥਿਤ ਬ੍ਰਹਿਤ ਹੋਉ,
ਤੇ ਨਿਜ ਸਰੂਪ ਦੇ ਵਿੱਚ ਜਿਹੜੀ ਬਿਰਤੀ ਹੈ ਨਾ, ਪਰਮੇਸ਼ਰ ਦੇ ਵਿੱਚ ਸਤਿਗੁਰਾਂ ਨੇ ਟਿਕਾਈ ਹੈ,
ਅਚਲ ਸਮਾਧ ਅਗਾਧ ਲੱਗੀ ਹੈ।
ਜਿਹੜੀ ਗੁਰੂ ਮਹਾਰਾਜ ਸਾਹਿਬ ਜੀ ਦੀ ਅਚਲ ਸਮਾਧੀ, ਅਗਾਧ ਸਮਾਧੀ ਹੈ ਨਾ, ਸਤਿਗੁਰੂ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਲਾਈ ਹੈ,
ਬ੍ਰਹਮ ਸਰੂਪ ਆਨੰਦ ਪੱਗੀ ਹੈ,
ਜੋ ਕਿ ਕਿਸੇ ਬ੍ਰਹਮ ਸਰੂਪ ਦੇ ਵਿੱਚ, ਪਰਮੇਸ਼ਰ ਅਕਾਲ ਪੁਰਖ ਦੇ ਵਿੱਚ ਬਿਰਤੀ ਲੱਗ ਗਈ, ਬ੍ਰਹਮ ਸਰੂਪ ਦੇ ਵਿੱਚ, ਆਪਣੇ ਸਰੂਪ ਦੇ ਵਿੱਚ ਹੀ ਬਿਰਤੀ ਲਗਾ ਲਈ, ਬਹੁਤਾ ਜ਼ਿਆਦਾ ਜਿਸ ਦੇ ਨਾਲ ਆਨੰਦ ਪ੍ਰਾਪਤ ਕਰ ਰਹੇ ਹਨ।
ਪ੍ਰਾਪਤ ਪਈ ਗੁਰ ਨਹਿ ਤਹਿ ਪਾਏ,
ਤੇ ਇੱਥੇ ਪਿੱਛੇ ਜੋ ਗੋਇੰਦਵਾਲ ਨਗਰ ਵਿਖੇ ਜਿਹੜੀ ਸੰਗਤ ਹੈ, ਸੰਗਤ ਨੇ ਪਿੱਛੋਂ ਦੇਖਣਾ ਕੀਤਾ, ਪਰ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਸੰਗਤ ਨੂੰ ਕਿਤੇ ਵੀ ਲੱਭੇ ਨਹੀਂ ਹਨ।
ਖੋਜਤ ਹੈ ਸਭ ਕਹਾਂ ਸਿਧਾਏ,
ਹੁਣ ਗੁਰਸਿੱਖ ਇੱਧਰ ਉੱਧਰ ਸਾਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਲੱਭ ਰਹੇ ਨੇ, ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਸੇ ਨੂੰ ਦਿਸ ਨਹੀਂ ਰਹੇ, ਪਤਾ ਨਹੀਂ ਲੱਗ ਰਿਹਾ ਕਿ ਗੁਰੂ ਸਾਹਿਬ ਕਿੱਥੇ ਚਲੇ ਗਏ ਨੇ।
ਇੱਥੋਂ ਤੋਂ ਦੇਖ ਰਹੇ ਨਹਿ ਪਾਇਓ,
ਸਾਰੇ ਕੋਈ ਇੱਧਰ ਦੇਖਦਾ ਕੋਈ ਉੱਧਰ ਦੇਖਦਾ, ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਸੇ ਨੂੰ ਵੀ ਕਿਤੇ ਲੱਭ ਨਹੀਂ ਰਹੇ ਹਨ।
ਸੁਣ ਕਰ ਦਾਤੂ ਔਰ ਹਰਖਾਇਓ,
ਤੇ ਗੁਰਮੁਖੋ ਜਦੋਂ ਇਸ ਤਰੀਕੇ ਦੇ ਨਾਲ ਬਾਬਾ ਦਾਤੂ ਜੀ ਨੇ ਸੁਣਨਾ ਕੀਤਾ, ਤੇ ਉਸ ਵੇਲੇ ਉਹ ਬਹੁਤੇ ਜ਼ਿਆਦਾ ਹਿਰਦੇ ਦੇ ਵਿੱਚ ਖੁਸ਼ ਹੋਏ ਹਨ।
ਗੁਰ ਕੀ ਵਸਤ ਸਕਲ ਅਪਣਾਏ,
ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਜਿੰਨੀਆਂ ਵੀ ਵਸਤੂਆਂ ਸਨ, ਸਾਰੀਆਂ ਹੀ ਇਸ ਨੇ ਆਪਣੇ ਆਪ ਦੇ ਉੱਤੇ ਪਾ ਲਈਆਂ, ਭਾਵ ਜਿਸ ਤਰ੍ਹਾਂ ਜਿਹੜੀਆਂ ਵਸਤੂਆਂ ਸਨ ਸਾਰੀਆਂ ਸਰੀਰ ਤੇ ਧਾਰਨ ਕਰ ਲਈਆਂ ਹਨ।
ਵਸਤਰ ਵਿਪੂਖਣ ਤਨ ਪਹਿਰਾਏ,
ਗੁਰਮੁਖ ਜਿਹੜੇ ਵਸਤਰ ਸਨ ਉਹ ਵੀ ਜਿਹੜੇ ਗਹਿਣੇ ਆਦਿਕ ਵਸਤਰ ਆਦਿਕ ਸਾਰੇ ਸਰੀਰ ਤੇ ਧਾਰਨ ਕੀਤੇ ਨੇ।
ਗੁਰਤਾ ਗਾਦੀ ਬੈਠ ਸਜਾਏ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿੱਥੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਵਿਰਾਜਿਆ ਕਰਦੇ ਸਨ, ਨਾ ਉਸ ਗੁਰਤਾ ਗੱਦੀ ਉੱਤੇ ਬਾਬਾ ਦਾਤੂ ਆਪ ਆਣ ਕਰਕੇ ਬੈਠ ਗਿਆ ਹੈ।
ਵਰਤ ਪ੍ਰਤੀਖਣ ਕੋ ਚੱਲ ਆਏ,
ਤੇ ਗੁਰਤਾ ਗੱਦੀ ਉੱਤੇ ਬੈਠ ਕਰਕੇ ਹੁਣ ਪ੍ਰਤੀਕਸ਼ਾ ਕਰ ਰਹੇ ਨੇ ਕਿ ਕੋਈ ਸੰਗਤ ਆਵੇ ਤੇ ਆਣ ਕਰਕੇ ਮੈਨੂੰ ਪੂਜਨਾ ਕਰੇ।
ਨਹਿ ਸੰਗਤ ਤਿਸ ਨਿਕਟ ਗਈ ਹੈ,
ਉਸ ਵੇਲੇ ਜਿਹੜੀ ਸੰਗਤ ਹੈ ਨਾ, ਕੋਈ ਵੀ ਸੰਗਤ ਬਾਬਾ ਦਾਤੂ ਜੀ ਦੇ ਪਾਸ ਨਹੀਂ ਪਹੁੰਚੀ ਹੈ।
ਬੜੀ ਅਵਾਗਿਆ ਕੁਵਤ ਪਈ ਹੈ,
ਸਾਰੇ ਸੋਚ ਰਹੇ ਨੇ ਕਿ ਇਸਨੇ ਬੜੀ ਅਵਾਗਿਆ, ਬੜਾ ਮਾੜਾ ਕਰਮ ਕੀਤਾ ਆਪਣੇ ਕ੍ਰੋਧ ਦੇ ਵਿੱਚ ਆਣ ਕਰਕੇ, ਜੋ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਲੱਤ ਮਾਰੀ ਹੈ।
ਦੇਖ ਦੂਰ ਤੇ ਇਤੁਤ ਹੋਏ,
ਵੇਖ ਕਰਕੇ ਦੂਰ ਤੋਂ ਹੀ ਹੁਣ ਜਿਹੜੀ ਸੰਗਤ ਹੈ ਬਾਬਾ ਦਾਤੂ ਜੀ ਨੂੰ ਬੈਠਿਆ ਦੇਖਦੀ ਹੈ, ਤੇ ਦੂਰ ਤੋਂ ਵੇਖ ਕਰਕੇ ਸਾਰੀ ਸੰਗਤ ਕੋਈ ਇੱਧਰ ਹੋ ਜਾਂਦਾ ਕੋਈ ਉੱਧਰ ਹੋ ਜਾਂਦਾ, ਲਾਗੇ ਕੋਈ ਨੀ ਵੀ ਕੋਈ ਵੀ ਪਹੁੰਚ ਨਹੀਂ ਰਿਹਾ ਹੈ।
ਆਦਰ ਨੰਬਰ ਪਯੋ ਨਹਿ ਕੋਈ,
ਕਿਸੇ ਨੇ ਵੀ ਆਦਰ ਤੇ ਸਤਿਕਾਰ ਦੇ ਨਾਲ ਨਿਮਰਤਾ ਦੇ ਨਾਲ ਜਾ ਕਰਕੇ ਇਹਨਾਂ ਨੂੰ ਮਿਲਣਾ ਨਹੀਂ ਕੀਤਾ ਹੈ।
ਲੋਕਾਂ ਦੇਖ ਕਰ ਸਿੱਖ ਮਹਾਨੇ,
ਸਗੋਂ ਜਿਹੜੇ ਮਹਾਨ ਗੁਰੂ ਸਾਹਿਬ ਜੀ ਦੇ ਸਿੱਖ ਹਨ, ਉਹ ਇਸ ਪ੍ਰਕਾਰ ਇਸ ਬਾਬੇ ਦਾਤੂ ਜੀ ਨੂੰ ਦੇਖ ਕਰਕੇ ਧਿਰ ਦੇ ਵਿੱਚ ਬਹੁਤਾ ਜ਼ਿਆਦਾ ਦੁਖੀ ਹੋ ਰਹੇ ਨੇ।
ਕਿਆ ਇਨ ਕਰਿਓ ਲੋਭ ਔਰ ਠਾਨ,
ਸੋਚਦੇ ਹਨ ਕਿ ਇਸ ਨੇ ਕੀ ਮਾੜਾ ਕਰਮ ਕੀਤਾ, ਇੱਕ ਲੋਭ ਦੇ ਕਾਰਨ ਧਨ ਦੇ ਕਾਰਨ ਐਸਾ ਮਾੜਾ ਕੰਮ ਕੀਤਾ ਹੈ।
ਨਿਜ ਨਿਜ ਥਾਨ ਰਹੀ ਸਭ ਵੈਸੇ,
ਆਪੋ ਆਪਣੇ ਅਸਥਾਨਾਂ ਦੇ ਉੱਤੇ ਜਿੱਥੇ ਜਿੱਥੇ ਗੁਰਸਿੱਖ ਬੈਠੇ ਸਨ ਆਪੋ ਆਪਣੇ ਅਸਥਾਨਾਂ ਦੇ ਉੱਤੇ ਬੈਠੇ ਹਨ।
ਨਿਸ਼ਚਿਤ ਗਮਨਿਓ ਕੋਈ ਨਾ ਕੈਸੇ,
ਕਿਸੇ ਪ੍ਰਕਾਰ ਵੀ ਕੋਈ ਗੁਰਸਿੱਖ ਬਾਬਾ ਦਾਤੂ ਜੀ ਦੇ ਵੱਲ ਨਹੀਂ ਗਿਆ ਹੈ।
ਇਕਲ ਬੈਠ ਬਹੁਤ ਅਕੁਲਾਇਓ,
ਇਕੱਲੇ ਬੈਠ ਕਰਕੇ ਬਾਬਾ ਦਾਤੂ ਜੀ ਬਹੁਤੇ ਜਿਆਦਾ ਵਿਆਕੁਲ ਹੋ ਗਏ ਹਨ।
ਹਰ ਸੰਗਤ ਕੇ ਔਰ ਨਹਿ ਪਾਇਓ,
ਤੇ ਗੁਰਮੁਖੋ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੁਰੂ ਪਿਆਰੀ ਸੰਗਤ ਹੈ ਨਾ, ਤੇ ਸੰਗਤ ਦੇ ਮਨ ਨੂੰ ਜਿਹੜੇ ਬਾਬਾ ਦਾਤੂ ਜੀ ਮਾਸਾ ਵੀ ਥੋੜਾ ਮਾਤਰ ਵੀ ਲੱਗੇ ਨਹੀਂ ਹਨ।
ਉਦਾਸ ਬਸ ਸਭ ਲੀਨੀ,
ਤੇ ਜਦੋਂ ਇਸ ਪ੍ਰਕਾਰ ਵੇਖਿਆ ਕਿ ਸੰਗਤਾਂ ਨੇ ਸਤਿਕਾਰ ਨਹੀਂ ਦਿੱਤਾ, ਕੋਈ ਆਇਆ ਨਹੀਂ, ਕਿਸੇ ਨੇ ਬੁਲਾਇਆ ਨਹੀਂ ਹੈ, ਉਸ ਵੇਲੇ ਫਿਰ ਆਪਣੇ ਮਨ ਦੇ ਵਿੱਚ ਜਾਣ ਕਰਕੇ
ਜੇਸਰ ਲਾਦ ਸੋ ਤਿਆਰੀ ਕੀਨੀ,
ਤੇ ਉਸ ਵੇਲੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੀਆਂ ਜਿਹੜੀਆਂ ਸਾਰੀਆਂ ਵਸਤੂਆਂ ਸਨ ਉਹ ਸਾਂਭ ਲਈਆਂ, ਫਿਰ ਇੱਕ ਖੱਚਰ ਦੇ ਉੱਤੇ ਸਾਰੀਆਂ ਲੱਦ ਕਰਕੇ ਜਾਣ ਵਾਸਤੇ ਤਿਆਰੀ ਕੀਤੀ ਹੈ।
ਸੰਧਿਆ ਸਮੇਂ ਚੱਲਿਓ ਦਿਸ ਗ੍ਰਾਮੋ,
ਤੇ ਜਿਸ ਵੇਲੇ ਸੰਧਿਆ ਹੋ ਗਈ ਨਾ, ਸ਼ਾਮ ਦਾ ਸਮਾਂ ਹੋ ਗਿਆ, ਤੇ ਉਸ ਵੇਲੇ ਆਪਣੇ ਨਗਰ ਨੂੰ ਚੱਲੇ ਹਨ।
ਕੁਛ ਸੇਵਕ ਸੰਗ ਜਾਏ ਸੋ ਧਾਮੋ,
ਤੇ ਉਸ ਵੇਲੇ ਜਿਹੜੇ ਕੁਛ ਕੁ ਨਾਲ ਜਿਹੜੇ ਸੇਵਕ ਨਾਲ ਆਏ ਸਨ ਬਾਬਾ ਦਾਤੂ ਜੀ ਦੇ ਗੁਰਮੁਖ, ਉਹ ਵੀ ਫਿਰ ਆਪਣੇ ਵਾਪਸ ਘਰਾਂ ਨੂੰ ਚੱਲੇ ਹਨ।
ਮਗਮੈ ਨਿਸਾ ਪਈ ਤਮ ਛਾਇਓ,
ਤੇ ਜਿਸ ਵੇਲੇ ਹੁਣ ਰਸਤੇ ਵਿੱਚ ਜਾ ਰਹੇ ਸਨ, ਰਸਤੇ ਵਿੱਚ ਚਲਦਿਆਂ ਚਲਦਿਆਂ ਅਚਾਨਕ ਬਹੁਤ ਹੀ ਜ਼ਿਆਦਾ ਰਾਤ ਹੋ ਗਈ ਤੇ ਹਨੇਰਾ ਛਾ ਗਿਆ ਹੈ।
ਆਨ ਵੇਲੇ ਤਸਕਰ ਸਮਦਾਇਓ,
ਤੇ ਉਸ ਵੇਲੇ ਬਹੁਤੇ ਜਾੜੇ ਜਿਹੜੇ ਤਸਕਰ ਜਿਹੜੇ ਚੋਰ ਸਨ ਉਹ ਆਣ ਕਰਕੇ ਇਹਨਾਂ ਨੂੰ ਰਸਤੇ ਵਿੱਚ ਮਿਲੇ ਹਨ।
ਭਾਜੀ ਦਾਸ ਲੂਟ ਸਭ ਲਇਓ,
ਤੇ ਜਿਸ ਵੇਲੇ ਚੋਰ ਵੇਖੇ ਤੇ ਜਿਹੜੇ ਨਾਲ ਦੇ ਜਿਹੜੇ ਦਾਸ ਸਨ ਨਾ, ਜਿਹੜੇ ਨਾਲ ਦੇ ਆਏ ਹੋਏ ਸਨ, ਜਿਹੜੇ ਤੜਕਾ ਮਾਰਨ ਵਾਲੇ ਮਿੱਤਰ ਖਵਾਉਂਦੇ ਸਨ, ਉਸ ਵੇਲੇ ਉਹ ਸਾਰੇ ਬਾਬੇ ਦਾਤੂ ਨੂੰ ਛੱਡ ਕਰਕੇ ਭੱਜ ਗਏ ਨੇ।
ਹੋਏ ਸੂਸ ਘਰ ਪਹੁੰਚਤ ਭਇਓ,
ਤੇ ਸਭ ਕੁਛ ਇਹਨਾਂ ਦੇ ਪਾਸੋਂ ਜਿਹੜਾ ਧਨ ਜਿਹੜਾ ਲੈ ਕਰਕੇ ਖੱਚਰ ਦੇ ਉੱਤੇ ਲੱਦ ਕਰਕੇ ਲਿਜਾ ਰਹੇ ਸਨ, ਸਭ ਕੁਛ ਲੁੱਟ ਰਿਹਾ ਤੇ ਖਾਲੀ ਉਸ ਵੇਲੇ ਘਰੇ ਪਹੁੰਚੇ ਹਨ।
ਕਰਕੇ ਵਸਤਰ ਵਿਪੂਖਣ ਖੋਏ,
ਭਾਵ ਇਸ ਪ੍ਰਕਾਰ ਜਿਹੜੇ ਘਰ ਦੇ ਵਸਤੂਆਂ ਵੀ ਸਨ ਨਾ, ਜਿਹੜੀਆਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਸਥਾਨ ਤੋਂ ਜਿਹੜਾ ਧਨ ਲੈ ਕਰਕੇ ਆਇਆ ਹੈ ਉਹ ਵੀ ਚੋਰਾਂ ਨੇ ਲੁੱਟ ਲਿਆ, ਤੇ ਜਿਹੜਾ ਆਪਦਾ ਧਨ ਸੀ ਨਾ, ਜਿਸ ਤਰ੍ਹਾਂ ਗਲ ਦੇ ਵਿੱਚ ਜਿਹੜੇ ਗਹਿਣੇ ਗੱਟੇ ਹੋਰ ਆਦਿਕ ਪਾਏ ਹੋਏ ਸਨ ਉਹ ਵੀ ਸਾਰੇ ਦੇ ਸਾਰੇ ਚੋਰਾਂ ਨੇ ਲੁੱਟ ਲਏ ਹਨ।
ਅਤੀ ਲਾਤ ਤਿਸਮੈ ਦੁੱਖ ਹੋਏ,
ਤੇ ਜਿਹੜੀ ਲਾਤ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਮਾਰੀ ਸੀ ਉਹਦੇ ਵਿੱਚ ਪੀੜ ਹੋਣ ਲੱਗ ਪਈ ਹੈ।
ਘਰ ਮੈਂ ਬੈਠ ਵੀ ਸੂਰਿਓ ਫੇਰ,
ਇਸੇ ਪ੍ਰਕਾਰ ਹੁਣ ਘਰ ਦੇ ਵਿੱਚ ਬੈਠ ਕਰਕੇ ਬਹੁਤਾ ਜ਼ਿਆਦਾ ਚੂ ਰਹੇ ਹਨ।
ਮੈਂ ਕੋ ਕਰਮ ਕਿਆ ਕੀਨ ਵਡੇਰ,
ਸੋਚਦੇ ਹਨ ਕਿ ਮੈਂ ਤੇ ਬੜਾ ਵੱਡਾ ਕੁਕਰਮ ਮਾੜਾ ਕੰਮ ਕਰ ਬੈਠਾ ਹਾਂ।
ਗਯੋ ਦਰਬ ਕੋ ਕਰਤੇ ਖੋਇਓ,
ਇਸ ਕਰਕੇ ਗੁਰਮੁਖ ਪਿਆਰਿਓ ਜੋ ਤਰਕਾਂ ਦੇ ਕਰਕੇ ਜਿਸ ਤਰੀਕੇ ਦੇ ਨਾਲ ਗਯੋ ਦਰਬ ਕੋ ਜਿਸ ਤਰੀਕੇ ਦੇ ਨਾਲ ਧਨ ਜਿਹੜਾ ਉਹ ਵੀ ਚਲੇ ਗਿਆ ਜਿਹੜਾ ਲੈ ਕਰਕੇ ਆਉਣਾ ਸੀ, ਤੇ ਜਿਹੜਾ ਘਰ ਦੇ ਵਿੱਚ ਧਨ ਸੀ ਨਾ ਜਿਹੜਾ ਆਪਦੇ ਪਾਸ ਸੀ ਉਹ ਵੀ ਨਾਸ ਕਰ ਬੈਠਾ, ਰਸਤੇ ਦੇ ਵਿੱਚ ਉਹ ਵੀ ਚੋਰਾਂ ਨੇ ਖੋ ਲਿਆ ਹੈ।
ਅਤੀ ਲਾਤ ਤੇ ਰੋਜ ਬਹੁ ਹੋਇਓ,
ਤੇ ਜਿਹੜੀ ਲੱਤ ਧਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਮਾਰੀ ਸੀ ਉਸ ਲੱਤ ਦੇ ਵਿੱਚ ਬਹੁਤਾ ਜ਼ਿਆਦਾ ਰੋਗ ਪੈਦਾ ਹੋ ਗਿਆ, ਬਹੁਤਾ ਜ਼ਿਆਦਾ ਦੁੱਖ ਮਹਿਸੂਸ ਕਰਦੇ ਹਨ।
ਲਾਜਤ ਹੋਈ ਪ੍ਰਭੂ ਘਰ ਮਾਹੀ,
ਤੇ ਬੜੇ ਸ਼ਰਮਿੰਦੇ ਹੋ ਕਰਕੇ ਹੁਣ ਘਰ ਦੇ ਵਿੱਚ ਜਾ ਕਰਕੇ ਬੈਠੇ ਨੇ।
ਬਹੁਰ ਗਰਭ ਕਰ ਨਿਕਚੋ ਨਾਹੀ,
ਤੇ ਫੇਰ ਹੁਣ ਗਰਭ ਕਰਕੇ ਹੰਕਾਰ ਧਾਰ ਕਰਕੇ ਫਿਰ ਘਰ ਚੋਂ ਬਾਹਰ ਹੀ ਨੀ ਨਿਕਲ ਰਹੇ, ਬਹੁਤੀ ਜ਼ਿਆਦਾ ਸ਼ਰਮਿੰਦਗੀ ਧਾਰਨ ਕੀਤੀ ਹੈ।
ਸ਼ੋਕ ਵਿਖੇ ਵਿਆਕੁਲ ਬਹੁ ਰਹਿਓ,
ਇਸ ਤਰੀਕੇ ਦੇ ਨਾਲ ਬਹੁਤੀ ਸ਼ਰਮਿੰਦਗੀ ਹੈ, ਬੜਾ ਸ਼ੋਕ ਹੈ ਤੇ ਬਹੁਤਾ ਜ਼ਿਆਦਾ ਵਿਆਕੁਲ ਰਹਿੰਦੇ ਨੇ।
ਆਪਣੋ ਖੋਟ ਨਾ ਕਹਿਸੋ ਕਹਿਓ,
ਤੇ ਜਿਹੜੀ ਆਪਣੀ ਖੋਟ ਜਿਹੜਾ ਖੋਟਾ ਕਰਮ ਕੀਤਾ ਨਾ ਜਾ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਲੱਤ ਮਾਰੀ ਇਹ ਤੇ ਉੱਥੋਂ ਜਿਹੜਾ ਧਨ ਲੁੱਟ ਕਰਕੇ ਲਿਆਏ, ਤੇ ਜਿਹੜਾ ਛੋਟਾ ਕਰਮ ਕੀਤਾ ਕਿਸੇ ਦੇ ਤਾਂ ਦੱਸਦੇ ਵੀ ਨਹੀਂ ਹਨ।
ਗੋਇੰਦ ਮਹਾਵਾਲ ਮਿਲੇ ਸਿੱਖ ਸਾਰੇ,
ਇੱਧਰ ਜਿਹੜੇ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਗੁਰਸਿੱਖ ਸਾਰੇ ਗੋਇੰਦਵਾਲ ਨਗਰ ਦੇ ਵਿੱਚ ਇਕੱਠੇ ਹੋਏ ਤੇ ਆਪਸ ਦੇ ਵਿੱਚ ਮਿਲੇ ਹਨ।
ਲਾਏ ਦੀਵਾਨ ਵਿਚਾਰ ਵਿਚਾਰੇ,
ਤੇ ਦੀਵਾਨ ਲਗਾ ਕਰਕੇ ਸਾਰੇ ਇਕੱਠੇ ਹੋ ਕਰਕੇ ਬੈਠ ਗਏ, ਦੀਵਾਨ ਲਗਾ ਕਰਕੇ ਤੁਹਾਨੂੰ ਸਲਾਹਾਂ ਕਰਦੇ ਨੇ ਹੁਣ ਜਿਸ ਤਰੀਕੇ ਦੇ ਨਾਲ ਵਿਚਾਰਾਂ ਕਰਦੇ ਨੇ।
ਦਿਨ ਵਿਆਕੁਲ ਬਹੁ ਮੁਰਝਾਏ।
ਕਿਉਂਕਿ ਹੁਣ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਨਹੀਂ ਪ੍ਰਾਪਤ ਹੋ ਰਹੇ, ਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਨਹੀਂ ਬਿਰਾਜੇ ਹਨ, ਇਸ ਕਰਕੇ ਸਾਰੇ ਗੁਰਸਿੱਖ ਹਿਰਦਿਆਂ ਵਿੱਚ ਵਿਆਕੁਲ ਹਨ।
ਬਿਨ ਸੂਰਜ ਪੰਕਜ ਸਮੁਦਾਏ।
ਗੁਰਮੁਖ ਜਿਸ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਦ੍ਰਿਸ਼ਟਾਂਤ ਦਿੰਦੇ, ਕਹਿੰਦੇ ਕਿਵੇਂ ਵਿਆਕੁਲ ਹੈ, ਜਿਸ ਤਰੀਕੇ ਦੇ ਨਾਲ ਸੂਰਜ ਤੋਂ ਬਗੈਰ ਜਿਹੜੇ ਗੁਰਮੁਖ ਕਮਲ ਹੈ ਨਾ, ਕਮਲ ਜਿਹੜਾ ਉਹ ਕਮਲਾ ਜਾਂਦਾ ਹੈ, ਮੁਰਝਾ ਜਾਂਦਾ ਹੈ, ਇਸੇ ਪ੍ਰਕਾਰ ਗੁਰਸਿੱਖ ਵੀ ਮੁਰਝਾ ਗਏ ਹਨ।
ਜਿਵੇਂ ਨਰੇਸ਼ ਬਿਨ ਤੈਨ ਦੁਕਾਰੀ।
ਤੇ ਜਿਸ ਤਰ੍ਹਾਂ ਨਰੇਸ਼ ਤੋਂ ਬਗੈਰ, ਜਿਸ ਤਰੀਕੇ ਦੇ ਨਾਲ ਗੁਰਮੁਖੋ ਜਿਹੜਾ ਰਾਜਾ ਹੈ, ਰਾਜੇ ਤੋਂ ਬਗੈਰ ਸੈਨਾ ਜਿਹੜੀ ਵਿਆਕੁਲ ਹੋ ਜਾਂਦੀ ਹੈ।
ਜਿਵੇਂ ਸੁਰਪਤ ਬਿਨ ਸੁਰ ਦੁੱਖ ਭਾਰੀ।
ਜਿਸ ਤਰੀਕੇ ਦੇ ਨਾਲ ਜਿਹੜਾ ਸੁਰਪਤ, ਜਿਹੜਾ ਇੰਦਰ ਰਾਜਾ ਹੈ ਸਵਰਗਾਂ ਦਾ, ਉਸ ਤੋਂ ਬਗੈਰ ਸਾਰੇ ਦੇਵਤੇ ਦੁਖੀ ਮਹਿਸੂਸ ਹੁੰਦੇ ਹਨ।
ਜਿਥਾ ਪੰਖ ਬਿਨ ਹੋਏ ਬਿਹੰਗਾ।
ਤੇ ਜਿਸ ਤਰੀਕੇ ਦੇ ਨਾਲ ਪਕਸ਼ੀ ਤੋਂ ਬਗੈਰ ਗੁਰਮੁਖ ਪਿਆਰਿਓ ਜਿਹੜਾ ਪਕਸ਼ੀ ਹੈ, ਪੰਖਾਂ ਤੋਂ ਬਗੈਰ ਬਹੁਤਾ ਜ਼ਿਆਦਾ ਦੁੱਖ ਮਹਿਸੂਸ ਕਰਦਾ ਹੈ।
ਜਿਵੇਂ ਪਤ ਬਿਨ ਇਸਤਰੀ ਸਰਬੰਗਾ।
ਤੇ ਜਿਵੇਂ ਗੁਰਮੁਖ ਜਿਹੜਾ ਪਤੀ ਤੋਂ ਬਗੈਰ ਇਸਤਰੀ ਬਹੁਤੇ ਜ਼ਿਆਦਾ ਦੁੱਖ ਮਹਿਸੂਸ ਕਰਦੀ ਹੈ, ਉਸ ਨੂੰ ਕੋਈ ਵੀ ਸ਼ਿੰਗਾਰ ਸੋਭਦਾ ਨਹੀਂ ਹੈ।
ਬਿਨਾ ਨੀਰ ਜਿਮ ਤਾਰ ਸੁਸ਼ਕੰਤੇ।
ਤੇ ਜਿਸ ਤਰ੍ਹਾਂ ਪਾਣੀ ਤੋਂ ਬਗੈਰ ਜਿਹੜੇ ਦਰਖਤ ਆਦਿ ਸਾਰੇ ਕੁਮਲਾ ਜਾਂਦੇ ਹਨ।
ਤਥਾ ਸਿੱਖ ਦੁੱਖ ਬਿਖਰਤ ਪੰਤੇ।
ਗੁਰਮੁਖੋ ਇਸੇ ਪ੍ਰਕਾਰ ਹੀ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤੋਂ ਬਗੈਰ ਜਿਹੜੇ ਗੁਰਸਿੱਖ ਹਨ, ਦੁੱਖ ਦੇ ਵਿੱਚ ਹਿਰਦੇ ਜਿਨ੍ਹਾਂ ਦੇ ਤਪ ਰਹੇ ਨੇ, ਗੁਰੂ ਸਾਹਿਬ ਤੋਂ ਬਗੈਰ ਇਹਨਾਂ ਦੁੱਖ ਮਹਿਸੂਸ ਕਰ ਰਹੇ ਹਨ।
ਆਪੇ ਆਪਣੀ ਬੁੱਧ ਅਨੁਸਾਰੇ।
ਹੁਣ ਆਪੋ ਆਪਣੀ ਬੁੱਧ ਦੇ ਅਨੁਸਾਰ ਜਿੰਨੇ ਵੀ ਗੁਰਸਿੱਖ ਹਨ,
ਹਿਰਦੇ ਵਿਚਾਰ ਤਬਾਕ ਉਚਾਰੇ।
ਸਾਰਿਆਂ ਨੇ ਆਪਣੇ ਹਿਰਦੇ ਦੇ ਵਿੱਚ ਵਿਚਾਰਾਂ ਕੀਤੀਆਂ ਤੇ ਇੱਕ ਦੂਸਰੇ ਦੇ ਤਾਈ ਬਚਨ ਕਹਿੰਦੇ ਨੇ।
ਸਤਿਗੁਰੂ ਹੋਏ ਅੰਤਰ ਧਿਆਨ।
ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਅੰਤਰ ਧਿਆਨ ਹੋ ਗਏ ਨੇ, ਇਸ ਪ੍ਰਕਾਰ ਇੱਕ ਦੂਸਰੇ ਦੇ ਤਾਈ ਬਚਨ ਕਰਨ ਲੱਗ ਪਏ।
ਪਹੁੰਚੇ ਆਪਣ ਬੈਕੁੰਠ ਸਥਾਨ।
ਸੋਚਦੇ ਹਨ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਜੋ ਬੈਕੁੰਠ ਸਥਾਨ ਹੈ ਨਾ, ਸੱਚਖੰਡ, ਗੁਰੂ ਮਹਾਰਾਜ ਸਾਹਿਬ ਜੀ ਉੱਥੇ ਚਲੇ ਗਏ ਹਨ।
ਗੁਰ ਅੰਗਦ ਸੁਤ ਕੀ ਰਿਸ਼ ਦੇਖਾ।
ਕਿਉਂ ਚਲੇ ਗਏ? ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਸਤਿਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਸਪੁੱਤਰ ਬਾਬਾ ਦਾਤੂ ਜੀ ਦੇ ਗੁੱਸੇ ਨੂੰ ਦੇਖ ਕਰਕੇ ਤੇ ਐਸਾ ਕੀਤਾ ਹੈ।
ਜਾਗਿਓ ਤੁਰਤ ਸਮਾਜ ਅਸ਼ੇਖ।
ਇਸ ਕਰਕੇ ਉਹਨਾਂ ਦੇ ਗੁੱਸੇ ਨੂੰ ਦੇਖ ਕਰਕੇ ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਾਰਾ ਸਾਜੋ ਸਮਾਨ ਸਾਰਿਆਂ ਨੂੰ ਛੱਡ ਦਿੱਤਾ ਹੈ।
ਰਹਿਣ ਚੱਲਣ ਤਨ ਏਕ ਸਮਾਨ।
ਫਿਰ ਇੱਕ ਗੁਰਸਿੱਖ ਕਹਿਣ ਲੱਗਾ ਕਿ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਨ, ਗੁਰੂ ਸਾਹਿਬ ਜੀ ਤੇ ਰਹਿਣਾ ਤੇ ਜਾਣਾ ਕਹਿੰਦੇ ਇੱਕ ਸਮਾਨ ਹੈ, ਕਿਉਂਕਿ ਉਹ ਤੇ ਪਰਮੇਸ਼ਰ ਦਾ ਰੂਪ ਹਨ।
ਸਿੱਖਣ ਹੇਤ ਹੋਤੋ ਇਸ ਸਥਾਨ।
ਉਹ ਤੇ ਸਿਰਫ ਜੇ ਇਸ ਸਥਾਨ ਦੇ ਉੱਤੇ ਬਿਰਾਜੇ ਹੋਏ ਸਨ ਨਾ ਗੋਇੰਦਵਾਲ ਨਗਰ ਵਿਖੇ, ਸਿਰਫ ਸਿੱਖਾਂ ਦੇ ਪ੍ਰੇਮ ਕਰਕੇ ਸਿੱਖਾਂ ਦੇ ਵਾਸਤੇ ਹੀ ਬਿਰਾਜੇ ਸਨ।
ਇੱਜ਼ਤ ਕਹੇ ਗਏ ਬਣ ਮਾਹੀ।
ਹੁਣ ਕਿੰਨੇ ਕ ਗੁਰਸਿੱਖ ਸਾਰੇ ਆਪਸ ਦੇ ਵਿੱਚ ਬਚਨ ਕਰਦੇ ਨੇ। ਇੱਕ ਗੁਰਸਿੱਖ ਕਹਿ ਰਿਹਾ ਕਹਿੰਦਾ ਨਹੀਂ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੰਗਲ ਦੇ ਵਿੱਚ ਚਲੇ ਗਏ ਨੇ, ਗੁਰੂ ਸਾਹਿਬ ਜੀ ਉੱਥੇ ਬੈਠੇ ਹਨ।
ਕਲਾ ਸਹਿ ਦਾਤੂ ਕੀ ਨਾਹੀ।
ਕਿਉਂ ਚਲੇ ਗਏ? ਕਹਿੰਦੇ ਉਹ ਕਲਾ ਜਿਹੜੀ ਹੈ ਨਾ ਦਾਤੂ ਦੀ, ਕਹਿੰਦੇ ਉਹਨੂੰ ਸਹਿਣਾ ਨਹੀਂ ਚਾਹੁੰਦੇ, ਭਾਵ ਕਿਸੇ ਨਾਲ ਝਗੜਾ ਨਹੀਂ ਕਰਨਾ ਚਾਹੁੰਦੇ ਹਨ।
ਇੱਜ਼ਤ ਕਹੇ ਵਿਦੇਸ਼ ਮੁਜਾਰਾ।
ਹੁਣ ਕਿੰਨੇ ਕ ਗੁਰਸਿੱਖ ਹਨ। ਹੁਣ ਦੂਸਰਾ ਇੱਕ ਹੋਰ ਗੁਰਸਿੱਖ ਹੈ, ਉਹ ਬੈਠਾ ਵਿਚਾਰ ਕਰਨ ਲੱਗਾ, ਦੱਸਣ ਲੱਗਾ, ਕਹਿਣ ਲੱਗਾ ਨਹੀਂ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵਿਦੇਸ਼ ਦੇ ਵਿੱਚ ਚਲੇ ਗਏ ਹਨ।
ਪਹੁੰਚੇ ਸਤਿਗੁਰ ਦਰਸ ਉਦਾਰਾ।
ਜੋ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਦਰਸ਼ਨ ਹਨ, ਜਿਨ੍ਹਾਂ ਦੇ ਬੜੇ ਵੱਡੇ ਭਾਗ ਹਨ, ਉਹਨਾਂ ਨੂੰ ਦਰਸ਼ਨ ਪ੍ਰਾਪਤ ਹੁੰਦੇ ਨੇ, ਐਸੇ ਸਤਿਗੁਰੂ ਮਹਾਰਾਜ ਗੁਰਸਿੱਖਾਂ ਨੂੰ ਦਰਸ਼ਨ ਬਖਸ਼ਣ ਵਾਸਤੇ ਗਏ ਨੇ।
ਤਾਂ ਸਿੱਖ ਸੇਵਕ ਹੋਏ ਬ੍ਰਿੰਦ।
ਗੁਰੂ ਮਹਾਰਾਜ ਸਾਹਿਬ ਜੀ ਉੱਥੇ ਤਾਂ ਗਏ ਨੇ ਵਿਦੇਸ਼ ਦੇ ਵਿੱਚ, ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰਕੇ ਤੇ ਬਹੁਤੇ ਜ਼ਿਆਦਾ ਸਿੱਖਾਂ ਨੂੰ ਜੋ ਗੁਰਸਿੱਖੀ ਮਾਰਗ ਦੇ ਉੱਤੇ ਚਲਾਉਣਾ ਕਰਨ।
ਹੈ ਜਿਨ ਮਸਤਕ ਭਾਗ ਬਿਲੰਦ।
ਤੇ ਜਿਨ੍ਹਾਂ ਦੇ ਵੱਡੇ ਭਾਗ ਹਨ, ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਕਰ ਲੈਣ ਕਰਨਗੇ।
ਇਤਿਹਾਸਕ ਬਹੁ ਥਾਨ ਬਤਾਵੇ।
ਇਤਿਹਾਸਕ ਜਿਹੜੇ ਗੁਰਸਿੱਖ ਹਨ, ਆਪੋ ਆਪਣੀਆਂ ਵਿਚਾਰਾਂ ਦੇ ਅਨੁਸਾਰ ਇੱਕ ਦੂਸਰੇ ਨੂੰ ਥਾਂ ਥਾਂ ਦੱਸਦੇ ਹਨ ਕਿ ਗੁਰੂ ਸਾਹਿਬ ਜੀ ਇੱਥੇ ਹਨ, ਗੁਰੂ ਸਾਹਿਬ ਜੀ ਉੱਥੇ ਹਨ, ਇਸ ਕਰਕੇ, ਪਰ ਨਿਸ਼ਚਾ ਕਿਸੇ ਨੂੰ ਵੀ ਕੋਈ ਪੱਕਾ ਨਹੀਂ ਹੈ।
ਨਿਸ਼ਚੈ ਮਤ ਕੋਈ ਨਾ ਠਹਿਰਾਵੇ।
ਕਿਸੇ ਦੀ ਜਿਹੜੀ ਮਤ ਹੈ, ਜਿਹੜਾ ਨਿਸ਼ਚਾ, ਕਿਸੇ ਨੂੰ ਠਹਿਰਦਾ ਨਹੀਂ, ਇੱਕ ਦੂਸਰੇ ਦੂਸਰੇ ਤੋਂ ਸੁਣੀ ਤੇ ਜਾਂਦੇ ਆ, ਹਿਰਦਿਆਂ ਨੂੰ ਹੌਸਲੇ ਤੇ ਦਈ ਜਾਂਦੇ ਨੇ ਕਿ ਗੁਰੂ ਸਾਹਿਬ ਜੀ ਇੱਥੇ ਹੋਣਗੇ, ਗੁਰੂ ਸਾਹਿਬ ਜੀ ਉੱਥੇ ਹੋਣਗੇ, ਪਰ ਪੱਕਾ ਨਿਸ਼ਚਾ ਜਿਹੜਾ ਕਿਸੇ ਨੂੰ ਵੀ ਪ੍ਰਾਪਤ ਨਹੀਂ ਹੋਇਆ ਹੈ।
ਸਭ ਸਭ ਮਿਲ ਕੇ ਕੀਨ ਵਿਚਾਰਨ,
ਤੇ ਗੁਰਮੁਖ ਉਸ ਵੇਲੇ ਫਿਰ ਸਾਰਿਆਂ ਨੇ ਮਿਲ ਕਰਕੇ, ਗੁਰਸਿੱਖਾਂ ਨੇ ਫਿਰ ਸਾਰਿਆਂ ਨੇ ਬੈਠ ਕਰਕੇ ਇੱਕ ਵਿਚਾਰ ਕੀਤੀ ਹੈ।
ਬੁੱਢਾ ਜਾਣੇ ਗੋ ਇਸ ਕਾਰਨ,
ਫਿਰ ਸਾਰਿਆਂ ਨੇ ਵਿਚਾਰ ਕੀਤੀ ਕਿ ਜੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਪੁੱਛਣਾ ਹੈ ਨਾ ਕਿ ਗੁਰੂ ਸਾਹਿਬ ਕਿੱਥੇ ਨੇ, ਇਹ ਬਾਬਾ ਬੁੱਢਾ ਜੀ ਹੀ ਦੱਸ ਸਕਦੇ ਨੇ ਕਿ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਿਸ ਜਗ੍ਹਾ ਤੇ ਹਨ।
ਗੁਰ ਕਰਮੈ ਸੋ ਸਚਿਵ ਸਮਾਨ,
ਕਿਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਦੇ ਵਿੱਚ ਬਾਬਾ ਬੁੱਢਾ ਜੀ ਨੂੰ ਜਿਹੜਾ ਅਸਥਾਨ ਪ੍ਰਾਪਤ ਹੈ ਨਾ, ਵਜ਼ੀਰ ਦੀ ਨਿਆਈ ਅਸਥਾਨ ਪ੍ਰਾਪਤ ਹੈ, ਗੁਰੂ ਘਰ ਦੇ ਵਜ਼ੀਰ ਹਨ।
ਇਸ ਜਗ ਚਲੋ ਰਹੇ ਜਿਸ ਸਥਾਨ,
ਕਹਿੰਦੇ ਆਪਾਂ ਉਹਨਾਂ ਦੇ ਪਾਸ ਚੱਲਦੇ ਹਾਂ ਜਿਸ ਜਗ੍ਹਾ ਉੱਤੇ ਬਾਬਾ ਬੁੱਢਾ ਜੀ ਰਹਿੰਦੇ ਨੇ, ਕਿਉਂਕਿ ਬਾਬਾ ਬੁੱਢਾ ਜੀ ਨੂੰ ਵਰ ਵੀ ਪ੍ਰਾਪਤ ਹੈ ਕਿ ਜਿੱਥੇ ਗੁਰੂ ਸਾਹਿਬ ਜੀ ਜਿੱਥੇ ਵੀ ਕਿਤੇ ਹੋਣਗੇ ਤੇ ਬਾਬਾ ਬੁੱਢਾ ਜੀ ਨੂੰ ਪਹਿਲਾਂ ਪਤਾ ਲੱਗ ਜਾ ਕਰੇਗਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿੱਥੇ ਹਨ। ਇਸ ਕਰਕੇ ਗੁਰਮੁਖ ਪਿਆਰਿਓ ਫਿਰ ਕਹਿੰਦੇ ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਾਰੇ ਪੁੱਛਣ ਵਾਸਤੇ ਜਿਸ ਜਗ੍ਹਾ ਤੇ ਬਾਬਾ ਬੁੱਢਾ ਜੀ ਰਹਿ ਰਹੇ ਹਨ ਉਹਨਾਂ ਦੇ ਪਾਸ ਚੱਲਦੇ ਹਾਂ।
ਸਤਿਗੁਰ ਜਹੈ ਸੋ ਖੋਜ ਬਤਾਵੈ,
ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹੋਣਗੇ ਬਾਬਾ ਬੁੱਢਾ ਜੀ ਆਪਾਂ ਨੂੰ ਉੱਥੋਂ ਲੱਭ ਕਰਕੇ ਦੱਸ ਦੇਣਗੇ।
ਅਪਰੰਤੀ ਕਿਉਂ ਕਰ ਨਹਿ ਪਾਵੈ,
ਤੇ ਭਾਵ ਜੇ ਅਸੀਂ ਆਖੀਏ ਕਿ ਸਾਨੂੰ ਹੋਰ ਕਿਸੇ ਤੋਂ ਪਤਾ ਲੱਗ ਜਾਵੇ ਕਿ ਬਾਬਾ ਬੁੱਢਾ ਜੀ ਮਹਾਨ ਗੁਰਸਿੱਖ ਹਨ ਜਿਨ੍ਹਾਂ ਦੇ ਪਾਸੋਂ ਸਾਨੂੰ ਪਤਾ ਲੱਗੇਗਾ, ਇਸ ਕਰਕੇ ਹੋਰ ਕੋਈ ਵੀ ਦੱਸ ਨਹੀਂ ਸਕਦਾ ਹੈ।
ਕਹਿ ਸਿੱਖ ਸਭ ਅੰਸੂ ਧਾਰਤ,
ਗੁਰਮੁਖੋ ਇਸ ਪ੍ਰਕਾਰ ਕਹਿ ਕਹਿ ਕਰਕੇ ਬਚਨ ਕਰਕੇ ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਕੇ ਤੇ ਨੇਤਰਾਂ ਦੇ ਵਿੱਚੋਂ ਅੰਸੂ ਸਾਰੇ ਅਥਰੂ ਸੁੱਟ ਰਹੇ ਹਨ।
ਹੋਰ ਵਿਖਾਦਤੇ ਹੈ ਬਹੁ ਆਰਤ,
ਹਿਰਦੇ ਵਿੱਚ ਬਹੁਤ ਜ਼ਿਆਦਾ ਦੁੱਖ ਹੈ ਤੇ ਇਸ ਕਰਕੇ ਬਹੁਤੇ ਜ਼ਿਆਦਾ ਦੁਖੀ ਹੋ ਰਹੇ ਨੇ।
ਜਥਾ ਕ੍ਰਿਸ਼ਨ ਪੇ ਅੰਤਰ ਧਿਆਨ,
ਤੇ ਜਿਸ ਤਰੀਕੇ ਦੇ ਨਾਲ ਜਦੋਂ ਗੁਰਮੁਖ ਪਿਆਰਿਓ ਜਿਸ ਤਰੀਕੇ ਦੇ ਨਾਲ ਦੁਆਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਜਦੋਂ ਅੰਤਰ ਧਿਆਨ ਹੋ ਗਏ ਸਨ,
ਗਣ ਗੋਪੀ ਰੁਦਿਅੰਤ ਮਹਾਨਾ,
ਉਸ ਵੇਲੇ ਉਹਨਾਂ ਦੀਆਂ ਗੋਪੀਆਂ ਨੇ ਬਹੁਤਾ ਜ਼ਿਆਦਾ ਰੋਣਾ ਕੀਤਾ ਹੈ।
ਤਬ ਇਕੱਠੇ ਹੋਏ ਕਰ ਤਬ ਚੱਲੇ,
ਉਸ ਵੇਲੇ ਸਾਰੇ ਗੁਰਸਿੱਖ ਇਕੱਠੇ ਹੋ ਕਰਕੇ ਗੁਰਸਿੱਖੋ ਫਿਰ ਉਸ ਵੇਲੇ ਬਾਬਾ ਬੁੱਢਾ ਜੀ ਦੇ ਪਾਸ ਚੱਲੇ ਹਨ।
ਜੈ ਥਲ ਪਾਈ ਬੁੱਢਾ ਭਲੇ,
ਜਿਸ ਜਗ੍ਹਾ ਉੱਤੇ ਬਾਬਾ ਬੁੱਢਾ ਜੀ ਭਲੇ ਪ੍ਰਕਾਰ ਗੁਰਮੁਖੋ ਬੈਠੇ ਹੋਏ ਪਰਮੇਸ਼ਰ ਦੇ ਨਾਮ ਨੂੰ ਜਪ ਰਹੇ ਨੇ।
ਕਰਿਓ ਪ੍ਰਸਾਦ ਅਗਾਰੀ ਜਾਏ,
ਸੰਗਤਾਂ ਗਈਆਂ ਇਕੱਠੀਆਂ ਕਰਕੇ ਗੁਰਸਿੱਖ ਗਏ ਬਾਬਾ ਬੁੱਢਾ ਜੀ ਦੇ ਪਾਸ। ਜਦੋਂ ਬਾਬਾ ਬੁੱਢਾ ਜੀ ਦੇ ਪਾਸ ਪਹੁੰਚੇ ਤੇ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਦੇ ਅੱਗੇ ਅੱਗੇ ਪ੍ਰਸਾਦ ਲਿਆਣ ਕਰਕੇ ਰੱਖਿਆ ਹੈ।
ਕਰੀ ਬੰਦਨਾ ਸੀਸ ਨਿਵਾਏ,
ਤੇ ਨਮਸਕਾਰ ਕੀਤੇ ਬਾਬਾ ਬੁੱਢਾ ਜੀ ਨੂੰ ਗੁਰਸਿੱਖਾਂ ਨੇ ਤੇ ਸੀਸ ਨਿਵਾਇਆ ਹੈ।
ਹੱਥ ਜੋਰ ਕਰ ਖਰ, ਹੱਥ ਜੋੜ ਕਰ ਹੋਏ ਤਬ ਖਰੇ,
ਹੱਥ ਜੋੜ ਕਰਕੇ ਫਿਰ ਬਾਬਾ ਬੁੱਢਾ ਜੀ ਬੈਠੇ ਨੇ ਤੇ ਸਾਰੇ ਗੁਰਸਿੱਖ ਸਾਰੀ ਸੰਗਤ ਹੱਥ ਜੋੜ ਕਰਕੇ ਬਾਬਾ ਬੁੱਢਾ ਜੀ ਦੇ ਅੱਗੇ ਖਲੋ ਗਏ ਹਨ।
ਜਸ ਕੇ ਸਹਿਤ ਬੇਨਤੀ ਕਰੇ,
ਤੇ ਬੜਾ ਜਸ ਦੇ ਸਹਿਤ ਫਿਰ ਜਿਹੜੀਆਂ ਬੇਨਤੀਆਂ ਹਨ ਨਾ ਬਾਬਾ ਬੁੱਢਾ ਜੀ ਦੇ ਅੱਗੇ ਕਰਨ ਲੱਗ ਪਏ ਨੇ।
ਸੋਮਵਾਰ ਗੁਰਮੈ ਭੇਜ ਨਾ ਕੋ,
ਉਸ ਵੇਲੇ ਬਾਬਾ ਬੁੱਢਾ ਜੀ ਦਾ ਜਸ ਕਰਨ ਲੱਗੇ, ਨਾਲੇ ਬੇਨਤੀ ਕਰਦੇ ਨੇ ਕਿ ਬਾਬਾ ਬੁੱਢਾ ਜੀ ਆਪ ਜੀ ਦੇ ਅਤੇ ਗੁਰੂ ਸਾਹਿਬ ਜੀ ਦੇ ਵਿੱਚ ਕੋਈ ਅੰਤਰ ਨਹੀਂ, ਕੋਈ ਭੇਦ ਨਹੀਂ ਹੈ।
ਜੋਤ ਏਕ ਤਾਰੇ ਤਨ ਦੋ,
ਭਾਵ ਆਪ ਜੀ ਦੀ ਵੀ ਜੋਤ ਅਤੇ ਸਤਿਗੁਰਾਂ ਦੀ ਜੋਤ ਇੱਕ ਹੈ, ਪਰ ਜਿਹੜੇ ਸਰੀਰ ਜਿਹੜੇ ਹਨ ਇਹ ਦੋ ਧਾਰਨ ਕੀਤੇ ਹਨ।
ਸਿੱਖ ਸਹਾਇਕ ਪਰ ਉਪਕਾਰੀ,
ਮਾਲਕ ਆਪ ਜੀ ਜੋ ਕਿ ਸਿੱਖਾਂ ਦੇ ਸਹਾਇਕ ਹੋ ਤੇ ਸਿੱਖਾਂ ਦੇ ਉੱਤੇ ਪਰ ਉਪਕਾਰ ਕਰਨ ਵਾਲੇ ਹੋ।
ਸਭ ਸੰਗਤ ਖਰੀ ਅਗਾਰੀ,
ਇਸ ਕਰਕੇ ਜਿੰਨੀ ਵੀ ਸੰਗਤ ਹੈ ਨਾ ਆਪ ਜੀ ਦੇ ਅੱਗੇ ਖਲੋਤੀ ਹੱਥ ਜੋੜ ਕਰਕੇ ਬੇਨਤੀ ਕਰਦੀ ਹੈ।
ਸੰਦੇਹਨ ਮਗਨ ਵਿਸਾਲਾ,
ਭਾਵ ਜਿਸ ਤਰੀਕੇ ਦੇ ਨਾਲ ਸੰਸਿਆ ਰੂਪੀ ਸਮੁੰਦਰ ਦੇ ਵਿੱਚ ਸਾਰੀ ਸੰਗਤ ਜਿਹੜੀ ਹੈ ਵਿਆਪਕ ਹੋ ਰਹੀ ਹੈ, ਇਸ ਕਰਕੇ ਬਹੁਤਾ ਜ਼ਿਆਦਾ ਦੁਖੀ ਹੈ।
ਬਨੋ ਜਹਾਜ਼ਾ ਪਿਸ ਕਾਲਾ,
ਇਸ ਕਰਕੇ ਸੰਸਿਆ ਰੂਪੀ ਸਮੁੰਦਰ ਦੇ ਵਿੱਚ ਸੰਗਤ ਡੁੱਬ ਗਈ ਹੈ, ਤੇ ਹੇ ਬਾਬਾ ਬੁੱਢਾ ਜੀ ਆਪ ਜੀ ਹੁਣ ਕਿਰਪਾ ਕਰਕੇ ਮਹਾਨ ਵੱਡੇ ਜਹਾਜ਼ ਬਣ ਕਰਕੇ ਸੰਗਤ ਨੂੰ ਸੰਸਿਆ ਦੇ ਰੂਪੀ ਸਮੁੰਦਰ ਚੋਂ ਕੱਢਣਾ ਕਰੋ।
ਵਿਖਾ ਗਾਉ ਆਪ,
ਭਾਵ ਜਿਸ ਤਰ੍ਹਾਂ ਜਿੰਨੇ ਵੀ ਗੁਰਸਿੱਖ ਗੁਰਸਿੱਖ ਹਨ ਮਹਾਨ ਗੁਰਸਿੱਖ ਸਾਰਿਆਂ ਤੋਂ ਵੱਡੇ ਗੁਰਸਿੱਖ ਆਪ ਜੀ ਮੰਨੇ ਜਾਂਦੇ ਹੋ
ਤੇ ਟੀਕਾ ਗੁਰ ਗਾਦੀ ਥਾਪ
ਕਿਉਂ ਕਿਉਂਕਿ ਜਦੋਂ ਵੀ ਗੁਰਤਾ ਗੱਦੀ ਬਖਸ਼ੀ ਜਾਂਦੀ ਹੈ ਆਪ ਜੀ ਕਿਰਪਾ ਕਰਕੇ ਤੇ ਤਿਲਕ ਲਾਉਂਦੇ ਹੋ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਜੀ ਨੂੰ ਇਹ ਵਡਿਆਈ ਬਖਸ਼ਦੇ ਹਨ
ਬ੍ਰਹਮ ਗਿਆਨ ਮੈਂ ਨਿਸਫਲ ਨੀਤ
ਤੇ ਆਪ ਜੀ ਦੀ ਜਿਹੜੀ ਨੀਤ ਜਿਹੜੀ ਆਪ ਜੀ ਦੀ ਜਿਹੜੀ ਜਿਸ ਪ੍ਰਕਾਰ ਨਿਤ ਹੀ ਜਿਹੜੀ ਆਪ ਜੀ ਦੀ ਬਿਰਤੀ ਹੈ ਨਾ ਬ੍ਰਹਮ ਗਿਆਨ ਦੇ ਵਿੱਚ ਲੱਗੀ ਹੋਈ ਹੈ ਆਪ ਜੀ ਨੇ ਬ੍ਰਹਮ ਗਿਆਨ ਤਾਂ ਪ੍ਰਾਪਤ ਕੀਤੇ ਹੈ
ਅੰਤਰਜਾਮੀ ਜਹ ਕਹਿ ਚੀਤ
ਤੇ ਆਪ ਜੀ ਦਾ ਚਿੱਤ ਵੀ ਜਿਸ ਤਰੀਕੇ ਦੇ ਨਾਲ ਅੰਤਰਜਾਮੀ ਹੈ ਆਪ ਜੀ ਅੰਤਰਜਾਮਤਾ ਦੇ ਸਹਿਤ ਹੋ
ਸਰਵ ਸ਼ਕਤ ਜੋਤ ਸਮਰੱਥ ਅਹੋ
ਤੇ ਆਪ ਜੀ ਦੇ ਪਾਸ ਸਾਰੀਆਂ ਸ਼ਕਤੀਆਂ ਨੇ ਸਾਰੀਆਂ ਸ਼ਕਤੀਆਂ ਦੇ ਸਮਰੱਥ ਹੋ ਤੇ ਸਾਰੀਆਂ ਸ਼ਕਤੀਆਂ ਨੂੰ ਧਾਰਨ ਵਾਲੇ ਹੋ
ਅਜਮਤ ਸਦਾ ਛਪਾਈ ਰਹੋ
ਪਰ ਬਾਬਾ ਬੁੱਢਾ ਜੀ ਆਪ ਜੀ ਆਪਣੀਆਂ ਸ਼ਕਤੀਆਂ ਨੂੰ ਹਮੇਸ਼ਾ ਹੀ ਛਪਾ ਕਰਕੇ ਰੱਖਦੇ ਹੋ
ਸਤ ਸੰਗਤ ਪਰ ਕਰਨਾ ਕੀ ਚਾਹੇ
ਇਸ ਕਰਕੇ ਹੁਣ ਅਸੀਂ ਆਪ ਜੀ ਦੇ ਅੱਗੇ ਬੇਨਤੀਆਂ ਕਰਦੇ ਹਾਂ ਜਿੰਨੀ ਸੰਗਤ ਆਈ ਹੈ ਆਪ ਜੀ ਸਾਰੀ ਸੰਗਤ ਤੇ ਕਿਰਪਾ ਕਰ ਦੇਣਾ ਕਰੋ
ਕਰਨ ਆਪ ਕੀ ਪਰੀ ਲਿਖੀ ਚਾਹੇ
ਇਸ ਕਰਕੇ ਹੁਣ ਆਪ ਜੀ ਦੇ ਪਾਸ ਬੇਨਤੀਆਂ ਕਰਦੇ ਹਾਂ ਕਿ ਆਪ ਜੀ ਸਾਨੂੰ ਜੋ ਦੱਸ ਸਕਦੇ ਹੋ ਕਿ ਗੁਰੂ ਸਾਹਿਬ ਕਿੱਥੇ ਹਨ
ਸੁਣਤ ਬਿਨਾਂ ਕਹੋ ਬੁੱਢਾ ਬੋਲਿਓ
ਤੇ ਉਹ ਸਵੇਰੇ ਸੁਣ ਕਰਕੇ ਬੇਨਤੀਆਂ ਤੇ ਗੁਰਮੁਖੋ ਉਸ ਵੇਲੇ ਫਿਰ ਬਾਬਾ ਬੁੱਢਾ ਜੀ ਇਸ ਪ੍ਰਕਾਰ ਬੋਲੇ ਹਨ
ਕਿਸ ਕਾਰਨ ਤੁਮਰੂ ਮਨ ਡੋਲਿਓ
ਤੇ ਬਾਬਾ ਬੁੱਢਾ ਜੀ ਨੇ ਉਸ ਵੇਲੇ ਫਿਰ ਗੁਰਸਿੱਖਾਂ ਦੇ ਤਾਂ ਪੁੱਛਣਾ ਕੀਤਾ ਕਹਿਣ ਲੱਗੇ ਦੱਸਣਾ ਕਰੋ ਕਿ ਕਿਸ ਕਾਰਨ ਕਰਕੇ ਕਾਹਦੇ ਵਾਸਤੇ ਤੁਹਾਡਾ ਜਿਹੜਾ ਮਨ ਡੋਲਿਆ ਹੈ
ਮੇਰੀ ਉਚਿਤ ਕੌਣ ਸੋ ਕਾਮ
ਤੇ ਸਾਡੇ ਉਚਿਤ ਕਰਨ ਜੋ ਕਿਹੜਾ ਕੰਮ ਹੈ ਸਾਨੂੰ ਉਹ ਦੱਸਣਾ ਕਰੋ
ਕਰੋ ਸੋ ਕਹੋ ਸਕਲ ਅਬਰਾਮ
ਤੇ ਜਿਹੜਾ ਅਸੀਂ ਕੰਮ ਆਪ ਜੀ ਦੇ ਵਾਸਤੇ ਸੁੰਦਰ ਜਿਹੜਾ ਕੰਮ ਅਸੀਂ ਆਪ ਜੀ ਦੇ ਵਾਸਤੇ ਕਰਨਾ ਕਰੀਏ
ਇੱਕ ਸਿੱਖ ਦੀ ਸੇਵਾ ਫਲ ਮਹਾ
ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਜਿਹੜੀ ਇੱਕ ਸਿੱਖ ਦੀ ਜਿਹੜੀ ਸੇਵਾ ਕਰਨੀ ਹੈ ਨਾ ਕਹਿੰਦੇ ਇੱਕ ਸਿੱਖ ਦੀ ਸੇਵਾ ਕਰਨ ਦਾ ਬੜਾ ਵੱਡਾ ਮਹਾਨ ਫਲ ਪ੍ਰਾਪਤ ਹੁੰਦਾ ਹੈ
ਸੰਗਤ ਸੇਵ ਪਾਈਏ ਕਹਾ
ਪਰ ਜਿਹੜੀ ਸੰਗਤ ਦੀ ਸੇਵ ਕਿੱਥੇ ਪ੍ਰਾਪਤ ਹੁੰਦੀ ਹੈ ਸੰਗਤ ਦੀ ਸੇਵਾ ਕਰਨੀ ਕਹਿੰਦੇ ਕਿੱਥੋਂ ਪ੍ਰਾਪਤ ਹੁੰਦੀ ਹੈ ਇੱਕ ਸਿੱਖ ਦੀ ਸੇਵਾ ਕਰਨ ਦਾ ਵੱਡਾ ਫਲ ਪ੍ਰਾਪਤ ਹੁੰਦਾ ਹੈ ਸੰਗਤ ਦੀ ਸੇਵਾ ਕਰਨੀ ਤੇ ਬੜੇ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ
ਜਿਸ ਪਰ ਸਤਿਗੁਰੂ ਹੋਏ ਕਿਰਪਾਲ
ਜਿਸ ਦੇ ਉੱਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾਲੂ ਹੋ ਜਾਣ ਰਹਿਮਤ ਕਰ ਦੇਣ ਉਹੀ ਸੰਗਤ ਦੀ ਸੇਵਾ ਕਰਦਾ ਹੈ
ਜਿਸ ਦਾਸਨ ਕੀ ਦੇਹ ਤਬ ਘਾਲ
ਤੇ ਆਪਣੇ ਦਾਸਾਂ ਦੀ ਆਪਣੇ ਗੁਰਸਿੱਖਾਂ ਦੀ ਜਿਹੜੀ ਘਾਲ ਸੇਵਾ ਹੈ ਨਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਨੂੰ ਬਖਸ਼ਦੇ ਹਨ ਜਿਸ ਦੇ ਉੱਤੇ ਪੂਰੀ ਰਹਿਮਤ ਕਰ ਦੇਣ ਬਖਸ਼ਿਸ਼ ਕਰ ਦੇਣਾ ਕਰਨ
ਸੰਗਤ ਕਹਿਓ ਤਵੇ ਕਰ ਬੰਦ
ਉਹ ਸਵੇਰੇ ਹੱਥ ਜੋੜ ਕਰਕੇ ਸਾਰੀ ਸੰਗਤ ਨੇ ਬਾਬਾ ਬੁੱਢਾ ਜੀ ਦੇ ਪਾਸ ਇਸ ਪ੍ਰਕਾਰ ਫਿਰ ਬੇਨਤੀ ਕੀਤੀ ਹੈ
ਗੁਰਬਿਨ ਵਿਆਕੁਲ ਔਰ ਸਿੱਖ ਬ੍ਰਿੰਦ
ਇਹ ਬਾਬਾ ਬੁੱਢਾ ਜੀ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤੋਂ ਬਗੈਰ ਜਿਹੜੇ ਗੁਰਸਿੱਖ ਹਨ ਨਾ ਜਿੰਨੇ ਵੀ ਸਾਰੇ ਬਹੁਤੇ ਜ਼ਿਆਦਾ ਵਿਆਕੁਲ ਹੋਏ ਨੇ
ਕਹਾਂ ਗਏ ਨਹੀਂ ਜਾਨੀ ਜਾਏ
ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਿੱਥੇ ਚਲੇ ਗਏ ਨੇ ਇਸ ਕਰਕੇ ਇਹ ਬਾਬਾ ਬੁੱਢਾ ਜੀ ਕਿਸੇ ਦੇ ਪਾਸੋਂ ਜਾਣਿਆ ਨਹੀਂ ਜਾਂਦਾ ਹੈ
ਜਿਥਾ ਅਚਾਨਕ ਰੱਬ ਅਸਤਾਏ
ਇਸ ਕਰਕੇ ਅਚਾਨਕ ਹੀ ਜੋ ਛੱਡ ਕਰਕੇ ਸਾਰਿਆਂ ਨੂੰ ਚਲੇ ਗਏ ਹਨ
ਮਸਤਕ ਟੇਕਣ ਤਾਹੀਂ ਅਗਾਰੇ
ਇਸ ਕਰਕੇ ਹੁਣ ਸਾਨੂੰ ਦੱਸਣਾ ਕਰੋ ਕਿ ਜੋ ਗੁਰੂ ਸਾਹਿਬ ਅਚਾਨਕ ਚਲੇ ਗਏ ਨੇ ਅਸੀਂ ਹੁਣ ਕਿਸ ਦੇ ਅੱਗੇ ਜਾ ਕਰਕੇ ਆਪਣਾ ਮੱਥਾ ਟੇਕਣਾ ਕਰੀਏ
ਰਹਿ ਬੈਠ ਅਬ ਕੌਣ ਅਧਾਰੀ
ਹੁਣ ਕਿਹੜੇ ਜੋ ਗੁਰਤਾ ਗੱਦੀ ਉੱਤੇ ਬੈਠੇ ਨੇ ਕੌਣ ਆਸਰਾ ਬਖਸ਼ਣਗੇ ਇਸ ਕਰਕੇ ਇਹ ਸਾਨੂੰ ਦੱਸਣਾ ਕਰੋ
ਜਿਮ ਤਾਰਨ ਮੈਂ ਚੰਦ ਵਿਰਾਜੇ
ਜਿਸ ਤਰੀਕੇ ਦੇ ਨਾਲ ਤਾਰਿਆਂ ਦੇ ਵਿੱਚ ਚੰਦਰਮਾ ਸੋਭਦਾ ਹੈ ਤੇ ਇਸ ਤਰ੍ਹਾਂ ਗੁਰਮੁਖੋ ਭਾਵ ਸੰਗਤ ਦੇ ਵਿੱਚ ਕਈਆਂ ਦੇ ਮਨਾਂ ਦੇ ਵਿੱਚ ਇਹ ਵੀ ਸੀ ਕਿ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਸਤਿਖੰਡ ਨੂੰ ਚਲੇ ਗਏ ਨੇ ਤੇ ਬਾਬਾ ਬੁੱਢਾ ਜੀ ਨੂੰ ਗਿਆਨ ਹੈ ਕਿਉਂਕਿ ਬਾਬਾ ਬੁੱਢਾ ਜੀ ਨੂੰ ਇਹ ਵਰ ਪ੍ਰਾਪਤ ਸੀ ਕਿ ਤੁਸੀਂ ਗੁਰੂ ਸਾਹਿਬ ਬਾਰੇ ਜਾਣਿਆ ਕਰੋਗੇ ਕਿ ਕੌਣ ਗੁਰੂ ਹਨ ਕਿੱਥੇ ਹਨ ਇਸ ਕਰਕੇ ਸੰਗਤ ਬਾਬਾ ਬੁੱਢਾ ਜੀ ਨੂੰ ਪੁੱਛਦੀ ਹੈ ਕਿ ਹੁਣ ਕਿਸ ਦਾ ਆਸਰਾ ਪ੍ਰਾਪਤ ਹੋਵੇਗਾ ਕੌਣ ਨੇ ਗੁਰਤਾ ਗੱਦੀ ਉੱਤੇ ਇਸ ਕਰਕੇ ਇਸ ਤਰ੍ਹਾਂ ਇਹ ਵਿਚਾਰ ਹੋਈ ਹੈ ਉਪਰੰਤ ਜਿਸ ਤਰੀਕੇ ਨਾਲ ਕਹਿੰਦੇ ਜਿਸ ਤਰ੍ਹਾਂ ਤਾਰਿਆਂ ਦੇ ਵਿੱਚ ਚੰਦਰਮਾ ਬਹੁਤਾ ਜ਼ਿਆਦਾ ਸੋਭਨੀਕ ਹੁੰਦਾ ਹੈ
ਜਿਵ ਸੰਗਤ ਮੈਂ ਸਤਿਗੁਰ ਛਾਜਾਂ
ਇਸੇ ਪ੍ਰਕਾਰ ਹੀ ਸਾਰੀ ਸੰਗਤ ਦੇ ਵਿੱਚ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਿਸ ਤਰ੍ਹਾਂ ਸੋਭਨੀਕ ਹੋ ਰਹੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸੋਭਾ ਪਾਉਂਦੇ ਹਨ
ਜਿਸ ਤੋਂ ਆਪ ਸਥਾਪੋਂ ਗੁਰ ਕਰ
ਤੇ ਉਹ ਸਵੇਰੇ ਵੇਲੇ ਬਾਬਾ ਬੁੱਢਾ ਜੀ ਅੱਗੇ ਬੇਨਤੀ ਕੀਤੀ ਕਿ ਜਿਸ ਦੇ ਉੱਤੇ ਵੀ ਆਪ ਜੀ ਕਿਰਪਾ ਕਰੋ, ਜਿਸ ਨੂੰ ਆਪ ਜੀ ਗੁਰੂ ਥਾਪਣਾ ਕਰੋ।
ਜਿਸ ਕੋ ਸੰਗਤ ਮਨ ਸਿਰ ਧਾਰ,
ਸੰਗਤ ਤਾਂ ਉਸ ਨੂੰ ਹੀ ਮੰਨਦੀ ਹੈ, ਭਾਵ ਉਸ ਨੂੰ ਹੀ ਗੁਰੂ ਮੰਨਦੀ ਹੈ, ਜਿਸ ਨੂੰ ਆਪ ਜੀ ਗੁਰਤਾ ਗੱਦੀ ਦਾ ਟਿੱਕਾ ਜਿਸ ਤਰ੍ਹਾਂ ਤਿਲਕ ਲਾਉਂਦੇ ਹੋ।
ਐਵੇਂ ਸੁਣਕਾ ਸਭ ਤੇ ਨਿਜਾ ਕਾਨ,
ਇਸ ਪ੍ਰਕਾਰ ਸੁਣ ਕਰਕੇ ਸਾਰਿਆਂ ਦੇ ਪਾਸੋਂ, ਜਦੋਂ ਬਾਬਾ ਬੁੱਢਾ ਜੀ ਨੇ ਇਸ ਪ੍ਰਕਾਰ ਸਾਰਿਆਂ ਦੇ ਪਾਸੋਂ ਸੁਣਨਾ ਕੀਤਾ ਹੈ,
ਬੁੱਢੀ ਤਵੈ ਲਗਾਇਓ ਧਿਆਨ,
ਉਸ ਵੇਲੇ ਬਾਬਾ ਬੁੱਢਾ ਜੀ ਨੇ ਫਿਰ ਅੰਤਰ ਧਿਆਨ ਉਹ ਕਰਕੇ ਜਿਹੜੀ ਬਿਰਤੀ ਹੈ ਨਾ ਉਹ ਲਗਾਉਣਾ ਕੀਤੀ ਹੈ।
ਇੱਕ ਕਟਕਾ ਲਗ ਦਰਗ ਨੇ ਖੋਲੇ,
ਤੇ ਇੱਕ ਘੜੀ ਤੱਕ ਬਾਬਾ ਬੁੱਢਾ ਜੀ ਨੇ ਕਹਿੰਦੇ ਜਿਹੜੇ ਆਪਣੇ ਨੇਤਰ ਸਨ ਉਹ ਖੋਲੇ ਨਹੀਂ, ਇੱਕ ਘੜੀ ਤੱਕ ਜਿਹੜਾ ਨਾ ਧਿਆਨ ਲਗਾਇਆ ਹੈ।
ਬੈਠੇ ਸੰਗਤ ਜੁਗਤ ਅਡੋਲੇ,
ਤੇ ਸੰਗਤ ਦੇ ਵਿੱਚ ਅਡੋਲ ਹੋ ਕਰਕੇ ਹਿੱਲਣ ਤੋਂ ਰਹਿਤ ਬਿਰਤੀ ਲਗਾ ਕਰਕੇ ਬਾਬਾ ਬੁੱਢਾ ਜੀ ਬੈਠੇ ਹਨ।
ਤੀਨ ਲੋਕ ਮੈਂ ਖੋਜਣ ਕੀਨੇ,
ਹੁਣ ਬਾਬਾ ਬੁੱਢਾ ਜੀ ਨੇ ਆਪਣੀ ਬਿਰਤੀ ਲਗਾ ਕਰਕੇ ਅੰਤਰ ਧਿਆਨ ਹੋ ਕਰਕੇ ਤਿੰਨਾਂ ਲੋਕਾਂ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਲੱਭਣਾ ਕੀਤਾ ਹੈ।
ਸਤਿਗੁਰ ਬਿਦਤ ਨਹੀਂ ਕਿਤ ਕੀਨੇ,
ਭਾਵ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤਿੰਨਾਂ ਲੋਕਾਂ ਦੇ ਵਿੱਚ ਵੀ ਕਿਤੇ ਦਿਸ ਨਹੀਂ ਰਹੇ ਹਨ।
ਛਪੇ ਕਹੋ ਪੁਨ ਦੇਖਤ ਪਇਓ,
ਭਾਵ ਕਿੱਥੇ ਛਪੇ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ। ਇਸ ਪ੍ਰਕਾਰ ਬਾਬਾ ਬੁੱਢਾ ਜੀ ਬਿਰਤੀ ਲਗਾ ਕਰਕੇ ਅੰਤਰ ਧਿਆਨ ਹੋ ਕਰਕੇ ਦੇਖ ਰਹੇ ਹਨ।
ਅਨੇਕ ਖੋਜ ਬੋ ਕੀਓ,
ਤੇ ਉਸ ਵੇਲੇ ਅਨੇਕਾਂ ਸਥਾਨਾਂ ਨੂੰ ਬਾਬਾ ਬੁੱਢਾ ਜੀ ਨੇ ਇਸ ਪ੍ਰਕਾਰ ਬਿਰਤੀ ਲਗਾ ਕਰਕੇ ਦੇਖਣਾ ਕੀਤਾ ਹੈ।
ਜਾਣਿਓ ਮਨ ਮੈਂ ਤਬ ਗੁਰ ਫੁਰੇ,
ਜਾਣਿਆ ਫਿਰ ਮਨ ਦੇ ਵਿੱਚ ਇੱਕ ਫੁਰਨਾ ਫੁਰਿਆ, ਤੇ ਮਨ ਦੇ ਵਿੱਚ ਫੇਰ ਉਸ ਵੇਲੇ ਬਾਬਾ ਬੁੱਢਾ ਜੀ ਨੇ ਜਾਣਿਆ ਹੈ।
ਰਵਸੇ ਕੋਸ਼ ਦੇ ਅੰਤਰ ਦੁਰੇ,
ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਇੱਕ ਕੋਠੇ ਦੇ ਅੰਦਰ ਪ੍ਰਵੇਸ਼ ਕਰਕੇ ਤੇ ਉੱਥੇ ਬੈਠੇ ਹੋਏ ਹਨ।
ਦਰਚਣ ਰਾਖਿਓ ਬਹੁਰ ਨਾ ਕਾਹੂ,
ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਦਰਵਾਜਾ ਹੈ ਨਾ ਉਹ ਵੀ ਬੰਦ ਕਰਕੇ ਰੱਖਿਆ, ਕੋਈ ਅੰਦਰ ਆਉਣਾ ਨਾ ਕਰੇ।
ਸਮਾਧ ਬੈਠੇ ਤੇ ਸਮਾਹੂ,
ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਾਧੀ ਲਗਾ ਕਰਕੇ ਬ੍ਰਹਮ ਗਿਆਨ ਦੇ ਵਿੱਚ ਗੁਰਮੁਖ ਪਿਆਰਿਓ ਨਿਜ ਸਰੂਪ ਦੇ ਵਿੱਚ ਸਮਾਧੀ ਲਗਾ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬੈਠੇ ਹਨ।
ਸਤਿਗੁਰੂ ਖੋਜ ਧਿਆਨ ਮੈਂ ਦੇਖ,
ਤੇ ਜਦੋਂ ਸਾਰੇ ਬੰਨੇ ਖੋਜ ਕਰਕੇ ਧਿਆਨ ਦੇ ਨਾਲ ਜਦੋਂ ਬਾਬਾ ਬੁੱਢਾ ਜੀ ਨੇ ਫਿਰ ਦੇਖਣਾ ਕੀਤਾ ਹੈ।
ਬੋਲੇ ਲੋਚਨ ਬੀਚ ਅਸ਼ੇਕ,
ਸਾਰੀ ਜਿਹੜੀ ਸੰਗਤ ਕੋਲ ਬੈਠੀ ਹੈ, ਫਿਰ ਸਾਰੀ ਸੰਗਤ ਦੇ ਵਿੱਚ ਬਾਬਾ ਬੁੱਢਾ ਜੀ ਨੇ ਜਦੋਂ ਆਪਣੇ ਨੇਤਰ ਖੋਲੇ ਹਨ,
ਇਮ ਵਿਚਾਰ ਔਰ ਵਿਚਾਰ ਇਮ ਕੀ ਵਿਸਾਲਾ,
ਤੇ ਹਿਰਦੇ ਵਿੱਚ ਵਿਚਾਰ ਕਰਕੇ ਫਿਰ ਚੰਗੇ ਤਰੀਕੇ ਦੇ ਨਾਲ ਬਾਬਾ ਬੁੱਢਾ ਜੀ ਨੇ
ਕਰੋ ਬਤਾਵਨ ਜੇ ਇਸ ਕਾਲਾ,
ਸੋਚਿਆ ਕਿ ਜੇ ਮੈਂ ਇਸ ਵੇਲੇ ਹੁਣ ਇਹਨਾਂ ਸੰਗਤ ਨੂੰ ਸਾਰੀ ਨੂੰ ਜੇ ਮੈਂ ਇਸ ਵੇਲੇ ਭਾਵ ਇਸ ਤਰ੍ਹਾਂ ਦੱਸਣਾ ਕਰਾਂ,
ਸਤਿਗੁਰ ਅਮਕ ਸਥਾਨ ਸੁਹਾਏ,
ਜੇ ਮੈਂ ਹੁਣ ਸਾਰੀ ਸੰਗਤ ਨੂੰ ਇਸ ਤਰ੍ਹਾਂ ਹੁਣੇ ਦੱਸ ਦੇਵਾਂ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਲਾਣੇ ਥਾਂ ਉੱਤੇ ਬੈਠੇ ਹੋਏ ਹਨ,
ਅੰਤਰ ਛਪੇ ਸਮਾਧ ਲਗਾਏ,
ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਫਲਾਣੇ ਥਾਂ ਕੋਠੇ ਦੇ ਵਿੱਚ ਬੈਠੇ ਨੇ ਤੇ ਜਿਨ੍ਹਾਂ ਨੇ ਸਮਾਧੀ ਲਗਾਈ ਹੈ ਤੇ ਉੱਥੇ ਅੰਦਰ ਬੈਠੇ ਹੋਏ ਹਨ।
ਸਭ ਅਜ਼ਮਤ ਜ਼ਾਹਰ ਹੋਏ ਜਾਏ,
ਫਿਰ ਬਾਬਾ ਬੁੱਢਾ ਜੀ ਨੇ ਵਿਚਾਰ ਕੀਤੀ ਕਿ ਉਸ ਵੇਲੇ ਜਿਹੜੀ ਅਜ਼ਮਤ ਹੈ ਨਾ ਜਿਹੜੀ ਸ਼ਕਤੀ ਹੈ ਕਹਿੰਦੇ ਤੇ ਜ਼ਾਹਰ ਹੋ ਜਾਵੇਗੀ, ਭਾਵ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਸ਼ਕਤੀ ਦਾ ਪਤਾ ਲੱਗ ਜਾਵੇਗਾ।
ਨਿੱਕੀ ਰੀਤ ਨਹੀਂ ਇਸ ਭਾਏ,
ਤੇ ਬਾਬਾ ਬੁੱਢਾ ਜੀ ਨੇ ਸੋਚਿਆ ਕਿ ਇਸ ਕਰਕੇ ਇਸ ਤਰ੍ਹਾਂ ਜਿਹੜਾ ਦੱਸਣਾ ਇੱਕ ਚੰਗੀ ਗੱਲ ਨਹੀਂ ਹੈ ਕਿ ਜਿਹੜਾ ਇਸ ਤਰ੍ਹਾਂ ਹੀ ਮੈਂ ਇਹਨਾਂ ਨੂੰ ਦੱਸ ਦੇਵਾਂ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਜਗ੍ਹਾ ਉੱਤੇ ਹਨ, ਕਹਿੰਦੇ ਇਵੇਂ ਦੱਸਣਾ ਚੰਗੀ ਗੱਲ ਨਹੀਂ ਹੈ।
ਸਭ ਅਜ਼ਮਤ ਜ਼ਾਹਰ ਹੋਏ ਜਾਏ,
ਕਹਿੰਦੇ ਫਿਰ ਇਸ ਤਰੀਕੇ ਦੇ ਨਾਲ ਕਹਿੰਦੇ ਕਰੈ ਫਰੇਵ ਕਰੀਜਿਆ ਕੋਈ, ਕਹਿੰਦੇ ਇਸ ਤਰੀਕੇ ਦੇ ਨਾਲ ਹੁਣ ਕੋਈ ਬਹਾਨਾ ਬਣਾ ਕਰਕੇ ਇਹਨਾਂ ਨੂੰ ਕਿਸੇ ਵਿਧੀ ਜੁਗਤੀ ਦੇ ਨਾਲ ਦੱਸਦੇ ਹਾਂ,
ਜਿਸ ਤੇ ਸਤਿਗੁਰ ਦਰਸ਼ਨ ਹੋਏ,
ਜਿਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਕਰਾਂਗੇ ਤੇ ਸਾਰੀ ਸੰਗਤ ਦਰਸ਼ਨ ਕਰਕੇ ਸੁਖ ਪ੍ਰਾਪਤ ਕਰੇਗੀ।
ਸਭ ਸੰਗਤ ਸੰਗ ਬਾਕ ਸੁਨਾਵਾ,
ਉਸ ਵੇਲੇ ਸਾਰੀ ਸੰਗਤ ਦੇ ਤਾਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਬਾਬਾ ਬੁੱਢਾ ਜੀ ਨੇ ਇਸ ਪ੍ਰਕਾਰ ਫਿਰ ਬਚਨ ਕੀਤੇ ਹਨ।
ਸ੍ਰੀ ਗੁਰ ਸਭਨ ਵਿਖਾਦ ਮਿਟਾਵਾ,
ਤੇ ਉਸ ਵੇਲੇ ਫਿਰ ਬਾਬਾ ਬੁੱਢਾ ਜੀ ਬਚਨ ਕਹਿਣ ਲੱਗੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿੰਨੇ ਵੀ ਦੁੱਖ ਹਨ ਨਾ ਸਾਰੇ ਦੂਰ ਕਰ ਦਿੱਤੇ ਨੇ।
ਨਹੀਂ ਚਿੰਤ ਕੀਜੈ ਮਮ ਪਿਆਰੇ,
ਇਸ ਕਰਕੇ ਇਹ ਗੁਰੂ ਪਿਆਰੀ ਸਾਧ ਸੰਗਤ ਜੀ ਕਿਸੇ ਪ੍ਰਕਾਰ ਦੀ ਕਿਸੇ ਨੇ ਕੋਈ ਮਨ ਦੇ ਵਿੱਚ ਚਿੰਤਾ ਨਹੀਂ ਕਰਨੀ ਹੈ।
ਸਭਨ ਸਹਾਇਕ ਕਾਰਜ ਸਾਰੇ, ਸਾਰੇ
ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਰੇ ਪ੍ਰਕਾਰ ਸਾਡੇ ਸਹਾਇਕ ਹਨ, ਸਾਡੇ ਨਾਲ ਨੇ ਤੇ ਸਾਡੇ ਕਾਰਜਾਂ ਨੂੰ ਸਵਾਰਨਗੇ।
ਸਤਿਗੁਰ ਸਿਮਰੂ ਪ੍ਰੇਮ ਵਿਸਾਲੇ।
ਇਸ ਕਰਕੇ ਭਾਈ ਸਿੱਖੋ ਸਾਰੇ ਬਹੁਤੇ ਜ਼ਿਆਦਾ ਪ੍ਰੇਮ ਦੇ ਸਹਿਤ ਹੋ ਕਰਕੇ ਉਸ ਅਕਾਲਪੁਰ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਕਰੋ।
ਮਿਲੇ ਗੁਰੂ ਸਭ ਨੇ ਸੰਭਾਲੇ
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਗੁਰਮੁਖੋ ਸਾਨੂੰ ਪ੍ਰਾਪਤ ਹੋਣਗੇ, ਮਿਲਣਗੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਤੇ ਆਪ ਹੀ ਆਣ ਕਰਕੇ ਸਾਰੀ ਸੰਗਤ ਨੂੰ ਸੰਭਾਲਣਾ ਕਰਨਗੇ।
ਚਲੋ ਸਕਲੀ ਗੋਇੰਦਵਾਲ।
ਉਸ ਵੇਲੇ ਸਾਰੀ ਸੰਗਤ ਦੇ ਤਾਂ ਹੀ ਫਿਰ ਬਾਬਾ ਬੁੱਢਾ ਜੀ ਨੇ ਹੁਕਮ ਕੀਤਾ ਕਿ ਸਾਰੇ ਛੇਤੀ ਦੇ ਨਾਲ ਜੋ ਗੋਇੰਦਵਾਲ ਨਗਰ ਹੈ ਨਾ, ਸਾਰੇ ਉੱਥੇ ਚੱਲਣਾ ਕਰੋ।
ਚਲੋ ਸਕਲੀ ਗੋਇੰਦਵਾਲ ਨੂੰ ਮੈਂ ਵੀ ਆਪ ਤੁਮਰੇ ਸੰਗ ਚੱਲੂ।
ਇਸ ਕਰਕੇ ਆਪ ਜੀ ਸਾਰੇ ਗੋਇੰਦਵਾਲ ਚੱਲੋ ਤੇ ਅਸੀਂ ਹੁਣ ਆਪ ਜੀ ਦੇ ਨਾਲ ਸਾਰੇ ਹੀ ਇਕੱਠੇ ਹੋ ਕਰਕੇ ਤੇ ਮੈਂ ਵੀ ਆਪ ਜੀ ਦੇ ਨਾਲ ਗੋਇੰਦਵਾਲ ਨਗਰ ਨੂੰ ਚੱਲਦਾ ਹਾਂ।
ਗਮਨ ਕਰੋ ਸਭ ਕੇਰ ਅਗਾਰੇ।
ਉਸ ਵੇਲੇ ਸਾਰਿਆਂ ਦੇ ਅੱਗੇ ਅੱਗੇ ਆਪ ਬਾਬਾ ਬੁੱਢਾ ਜੀ ਨਾਲ ਚੱਲ ਪਏ ਹਨ।
ਹਰਕਤ ਸੰਗਤ ਚਲੀ ਪਿਛਾਰੀ
ਤੇ ਬੜੀ ਖੁਸ਼ੀ ਦੇ ਸਹਿਤ ਹੁਣ ਸੰਗਤ ਨੂੰ ਸਾਰਾ ਮਿਲ ਗਿਆ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪਤਾ ਲੱਗ ਜਾਵੇਗਾ ਤੇ ਗੁਰਮੁਖੋ ਸਾਰੀ ਸੰਗਤ ਬੜੀ ਖੁਸ਼ੀ ਦੇ ਨਾਲ ਬਾਬਾ ਬੁੱਢਾ ਜੀ ਦੇ ਨਾਲ ਪਿੱਛੇ ਪਿੱਛੇ ਚੱਲ ਰਹੀ ਹੈ।
ਪੂਰਨ ਹੀ ਸਭ ਪੁਰਮੇ ਆਏ।
ਛੇਤੀ ਦੇ ਨਾਲ ਸਾਰੇ ਹੀ ਸੰਗਤ ਦੇ ਸਹਿਤ ਬਾਬਾ ਬੁੱਢਾ ਜੀ ਵੀ ਤੇ ਇਸ ਨਗਰ ਦੇ ਵਿੱਚ ਪਹੁੰਚ ਗਏ ਹਨ।
ਗੁਰਬਿਨ ਨਗਰ ਨਾ ਸਦਨ ਸੁਹਾਏ।
ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤੋਂ ਬਗੈਰ ਗੋਇੰਦਵਾਲ ਸਾਹਿਬ ਨਗਰ ਵੀ ਨਹੀਂ ਸੋਭ ਰਿਹਾ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਸਥਾਨ ਘਰ ਹੈ ਨਾ, ਉਹ ਵੀ ਸੋਭ ਨਹੀਂ ਰਿਹਾ ਹੈ।
ਜਥਾ ਸੁਰਗ ਮਗਵਾ ਬਿਨ ਹੋਏ।
ਗੁਰਮੁਖੋ ਜਿਸ ਤਰੀਕੇ ਦੇ ਨਾਲ ਇੰਦਰ ਤੋਂ ਬਗੈਰ ਜਿਸ ਤਰ੍ਹਾਂ ਸਵਰਗ ਲੋਕ ਹੈ।
ਨਰ ਨਾਰੀ ਚਿੰਤਾ ਚਿੱਤ ਸੋਏ।
ਤੇ ਉਹ ਜਿਸ ਤਰ੍ਹਾਂ ਇੰਦਰ ਤੋਂ ਬਗੈਰ ਸਵਰਗ ਨਹੀਂ ਸੋਭਦਾ, ਇਸੇ ਪ੍ਰਕਾਰ ਹੀ ਗੁਰਮੁਖ ਪਿਆਰਿਓ ਗੋਇੰਦਵਾਲ ਸਾਹਿਬ ਨਗਰ ਵੀ ਸੋਭ ਨਹੀਂ ਰਿਹਾ ਤੇ ਇਸ ਪ੍ਰਕਾਰ ਚਿੰਤਾ ਦੇ ਸਹਿਤ ਜਿੰਨੇ ਵੀ ਇਸਤਰੀ ਪੁਰਸ਼ ਸਾਰੇ ਬਹੁਤੇ ਜ਼ਿਆਦਾ ਚਿੱਤ ਵਿੱਚ ਚਿੰਤਾ ਧਾਰਦੇ ਹਨ।
ਪੂਰਬ ਬੁੱਢਾ ਗਯੋ ਚੁਬਾਰੇ।
ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਜਿੱਥੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਚੁਬਾਰੇ ਦੇ ਉੱਤੇ ਬਰਾਜਾ ਕਰਦੇ ਸਨ, ਉੱਥੇ ਪਹੁੰਚੇ ਹਨ।
ਜਿਨ੍ਹਾਂ ਬਚਨ ਹੋਏ ਖਰੇ ਉਚਾਰੇ।
ਬੇਨਤੀ ਦੇ ਸਹਿਤ ਖੜੇ ਹੋ ਕਰਕੇ ਬਾਬਾ ਬੁੱਢਾ ਜੀ ਨੇ ਬੜੇ ਪ੍ਰਕਾਰ ਦੇ ਨਾਲ ਇਸ ਪ੍ਰਕਾਰ ਬਚਨ ਕੀਤੇ ਨੇ।
ਸ੍ਰੀ ਸਤਿਗੁਰ ਸੰਗਤ ਦਿਸ਼ ਹੇਰੋ।
ਉਸ ਵੇਲੇ ਬੇਨਤੀ ਦੇ ਸਹਿਤ ਹੋ ਕਰਕੇ ਇਸ ਤਰ੍ਹਾਂ ਹੱਥ ਜੋੜ ਕਰਕੇ ਬਾਬਾ ਬੁੱਢਾ ਜੀ ਬਚਨ ਕਰਨ ਲੱਗ ਪਏ ਕਿ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਸੰਗਤ ਵੱਲ ਵੇਖਣਾ ਕਰੋ।
ਅਪਰਵਾਰ ਹਿਰਦੇ ਨਵੇਰੋ।
ਤੇ ਹੋਰ ਜਿਹੜੀ ਹਿਰਦੇ ਦੇ ਵਿੱਚ ਜਿਹੜੀ ਵਾਰਤਾ ਹੈ ਨਾ, ਉਸ ਨੂੰ ਵੀ ਜਾਣਨਾ ਕਰੋ ਕਿ ਆਪ ਜੀ ਤੋਂ ਬਗੈਰ ਕਿੰਨੀ ਜ਼ਿਆਦਾ ਸੰਗਤ ਵਿਆਕੁਲ ਹੈ।
ਇਹ
ਮਾਲਕ ਜਿੰਨੀ ਵੀ ਸੰਗਤ ਹੈ ਨਾ, ਬਹੁਤੀ ਜ਼ਿਆਦਾ ਚਿੰਤਾ ਤੁਰ ਹੈ, ਬਹੁਤੀ ਜ਼ਿਆਦਾ ਵਿਆਕੁਲ ਹੈ, ਬਹੁਤਾ ਜ਼ਿਆਦਾ ਦੁੱਖ ਮਹਿਸੂਸ ਕਰ ਰਹੀ ਹੈ।
ਰੱਬ ਜੀ ਸੁਣੈ ਤੂਨੇ ਪਰੇ ਨਕੇਤ।
ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਜੀ ਤੋਂ ਬਗੈਰ ਨਗਰ ਵੀ ਤੇ ਘਰ ਵੀ ਸਭ ਕੁਛ ਸੁਣਨਾ ਪਿਆ ਹੈ।
ਹੁੰਦੇ ਕਿਸੇ ਨਾ ਲਾਗ ਤਿਆਚੇ।
ਮਾਲਕ ਆਪ ਜੀ ਤੋਂ ਬਗੈਰ ਕੁਛ ਵੀ ਇੱਥੇ ਚੰਗਾ ਨਹੀਂ ਲੱਗ ਰਿਹਾ ਹੈ।
ਖਾਣ ਪਾਨ ਕੀ ਰੁਚ ਨਹਿ ਬੰਸ਼ੇ।
ਤੇ ਗੁਰੂ ਸਾਹਿਬ ਜਿੰਨੀ ਵੀ ਸੰਗਤ ਹੈ, ਸਾਰੀ ਸੰਗਤ ਨੂੰ ਕੁਛ ਵੀ ਚੰਗਾ ਨਹੀਂ ਲੱਗਦਾ ਤੇ ਨਾ ਹੀ ਕੋਈ ਕਿਸੇ ਪ੍ਰਕਾਰ ਦਾ ਖਾਣ ਪੀਣ ਵਾਸਤੇ ਪਦਾਰਥ ਚਾਹੁੰਦਾ ਹੈ। ਇਸ ਕਰਕੇ ਆਪ ਜੀ ਦੇ ਪ੍ਰਤੀ ਪ੍ਰੇਮ ਵਧਿਆ, ਸਾਰਿਆਂ ਦਾ ਮਾਲਕ ਆਪ ਜੀ ਦੀ ਪ੍ਰਾਪਤੀ ਚਾਹੁੰਦੇ ਹਨ।
ਸੰਕਟ ਸਭ ਕੋ ਹਰਹੁ ਕਿਰਪਾਲਾ।
ਕਿਰਪਾ ਕਰਕੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਆਪ ਜੀ ਸਾਰਿਆਂ ਦੇ ਜਿਹੜੇ ਸੰਕਟ ਹਨ, ਇਹਨਾਂ ਸੰਕਟਾਂ ਨੂੰ ਦੂਰ ਕਰ ਦੇਣਾ ਕਰੋ।
ਜਿਹੋ ਦਰਸ ਆਪਣੇ ਇਸ ਕਾਲਾ।
ਤੇ ਗੁਰੂ ਮਹਾਰਾਜ ਆਪਣੇ ਜਾਣ ਕਰਕੇ ਮਾਲਕ ਇਸੇ ਸਮੇਂ ਸਾਰੀ ਸੰਗਤ ਨੂੰ ਦਰਸ਼ਨ ਬਖਸ਼ ਦੇਣਾ ਕਰੋ।
ਹਿਮ ਕਹਿ ਬਹਿਰ ਸਰਬ ਮੈਂ ਵੈਸੇ।
ਇਸ ਪ੍ਰਕਾਰ ਚਬਾਰੇ ਦੇ ਉੱਤੇ ਜਾ ਕਰਕੇ ਬੇਨਤੀਆਂ ਕੀਤੀਆਂ ਬਾਬਾ ਬੁੱਢਾ ਜੀ ਨੇ ਹੱਥ ਜੋੜ ਕਰਕੇ ਤੇ ਇਸ ਤਰ੍ਹਾਂ ਬੇਨਤੀਆਂ ਕਰਕੇ ਫਿਰ ਬਾਅਦ ਦੇ ਵਿੱਚ ਥੱਲੇ ਆਣ ਕਰਕੇ ਸਾਰੀ ਸੰਗਤ ਦੇ ਵਿੱਚ ਬੈਠ ਗਏ ਹਨ।
ਇਹੋ ਪ੍ਰਸੰਗ ਭਾਵ ਕੈਸੇ।
ਉਸ ਵੇਲੇ ਸਾਰੀ ਸੰਗਤ ਜਿਹੜੀ ਹੈ ਨਾ, ਬਾਬਾ ਬੁੱਢਾ ਜੀ ਨੂੰ ਪੁੱਛਣ ਲੱਗ ਪਈ ਕਿ ਉੱਤੇ ਕਿਸ ਪ੍ਰਕਾਰ ਦਾ ਕੀ ਬਚਨ ਹੋਏ ਨੇ,
ਸਤਿਗੁਰ ਕੌਣ ਸਮੇ ਹੈ,
ਕਿਹੜੇ ਸਮੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੋਂ ਨਿਕਲੇ ਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਕਿੱਥੇ ਗਏ ਹਨ, ਇਸ ਪ੍ਰਕਾਰ ਬਾਬਾ ਬੁੱਢਾ ਜੀ ਨੂੰ ਪੁੱਛ ਰਹੇ ਹਨ।
ਖੋਜੈ ਖੋਜ ਬਤਾਉ ਹਮੇ ਹੈ।
ਇਸ ਕਰਕੇ ਸਾਨੂੰ ਦੱਸਣਾ ਕਰੋ, ਜਿਸ ਕਰਕੇ ਅਸੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਉੱਥੇ ਜਾ ਕਰਕੇ ਖੋਜਣਾ ਕਰੀਏ।
ਸਭਨ ਗੁਰ ਅੰਗ
ਤੇ ਉਸ ਵੇਲੇ ਗੁਰਮੁਖ ਪਿਆਰਿਓ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਸ ਤਰ੍ਹਾਂ ਜਿੱਥੇ ਵੀ ਹਨ, ਫਿਰ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੇ ਕਹਿਣਾ ਕੀਤਾ, ਕਹਿੰਦੇ ਖੋਜਾਂ ਕੌਣ, ਕਿਸ ਤਰੀਕੇ ਦੇ ਨਾਲ, ਕਹਿੰਦੇ ਖੋਜਾਂ ਖੋਜ ਬਤਾਓ ਹਮ ਹੈ। ਕਹਿੰਦੇ ਹੋਇਆ ਕੀ? ਗੁਰੂ ਪਾਤਸ਼ਾਹ ਮਹਾਰਾਜ ਜੀ ਗਏ ਕਿੱਥੇ? ਹੋਇਆ ਕੀ? ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸਭ ਕੁਛ ਸਾਨੂੰ ਦੱਸਣਾ ਕਰੋ। ਤੇ ਉਸ ਵੇਲੇ ਗੁਰਸਿੱਖਾਂ ਫਿਰ ਬੇਨਤੀ ਕੀਤੀ, ਕਹਿਓ ਸਭਨ ਗੁਰ ਅੰਗਦ ਦਾਤਾ। ਉਸ ਸਮੇਂ ਗੁਰਸਿੱਖਾਂ ਬੇਨਤੀ ਕੀਤੀ, ਬਾਬਾ ਬੁੱਢਾ ਜੀ ਜਿਸ ਤਰੀਕੇ ਦੇ ਨਾਲ ਸਤਿਗੁਰ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰ ਜੋ ਬਾਬਾ ਦਾਤੂ ਜੀ ਹਨ, ਜਿਸ ਤਰ੍ਹਾਂ ਇੱਥੇ ਆਏ ਸਨ,
ਆਏ ਪ੍ਰਹਾਰੀ ਗੁਰ ਕੇ ਲਾਤਾ,
ਉਹ ਆਏ ਸਨ, ਉਹਨਾਂ ਨੇ ਆਣ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਆਣ ਕਰਕੇ ਲੱਤ ਮਾਰਨਾ ਕੀਤੀ ਹੈ।
ਅਰਧ ਨਿਸ਼ਾ ਮੈਂ ਨਿਕਸੀ ਪੁਰ ਤੇ,
ਇਸ ਕਰਕੇ ਜਦੋਂ ਉਹਨਾਂ ਨੇ ਕਿਹਾ ਕਿ ਨਗਰ ਛੱਡ ਦੇਵੋ, ਫਿਰ ਉਸ ਵੇਲੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਇਸ ਨਗਰ ਨੂੰ ਛੱਡ ਕਰਕੇ ਅੱਧੀ ਰਾਤ ਨੂੰ ਚਲੇ ਗਏ ਹਨ।
ਉਹ ਜਾਣੇ ਗਮਨੇ ਕਿਸ ਤੁਰ ਤਿਰ ਤੇ,
ਤੇ ਉਸ ਵੇਲੇ ਇਹ ਬਾਬਾ ਬੁੱਢਾ ਜੀ ਕੋਈ ਵੀ ਨਹੀਂ ਜਾਣਦਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਸ ਜਗ੍ਹਾ ਨੂੰ ਗਏ ਨੇ।
ਤੀਜੇ ਦਾਤੂ ਸਭ ਕੁਛ ਲੀਨ,
ਤੇ ਪਿੱਛੋਂ ਬਾਬਾ ਬੁੱਢਾ ਜੀ ਬਾਬਾ ਦਾਤੂ ਜੀ ਨੇ ਸਭ ਕੁਛ ਹੀ ਜਿੰਨਾ ਵੀ ਧਨ ਆਦਿਕ ਹੈ ਨਾ, ਸਾਰਾ ਕੁਛ ਇਕੱਠਾ ਕਰ ਲੈਣਾ ਕੀਤਾ ਹੈ।
ਆਪਣੇ ਸਦਨ ਪਿਆਰ ਨੂੰ ਕੀਨ,
ਤੇ ਆਪਣੇ ਘਰ ਨੂੰ ਚਲੇ ਗਏ ਨੇ, ਸਾਰੀਆਂ ਵਸਤੂਆਂ ਲੈ ਕਰਕੇ, ਸਾਰਾ ਧਨ ਲੈ ਕਰਕੇ ਇਥੋਂ, ਤੇ ਫਿਰ ਵਾਪਸ ਆਪਣੇ ਘਰ ਨੂੰ ਚਲੇ ਗਏ ਹਨ।
ਇੱਕ ਬੜਵਾ ਤਿੰਨ ਚਾਗਨ ਕਰੀ,
ਬਾਬਾ ਬੁੱਢਾ ਜੀ ਬਸ ਇੱਕ ਜਿਹੜੀ ਘੋੜੀ ਹੈ ਨਾ, ਉਹ ਘੋੜੀ ਜਿਹੜੀ ਉਹ ਛੱਡਣਾ ਕੀਤੀ ਹੈ, ਜਿਹੜੀ ਘੋੜੀ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਹੈ।
ਗੁਰ ਕੀ ਪ੍ਰਹਿਤ ਸੋ ਘਰ ਖਰੀ,
ਜਿਹੜੀ ਸਤਿਗੁਰਾਂ ਦੀ ਪਿਆਰੀ ਘੋੜੀ ਹੈ ਨਾ, ਜਿਸ ਦੇ ਉੱਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਵਾਰ ਹੋਇਆ ਕਰਦੇ ਨੇ, ਉਹ ਘਰ ਦੇ ਵਿੱਚ ਸਿਰਫ ਉਹ ਹੀ ਇਕੱਲੀ ਖਲੋਤੀ ਹੈ, ਬਾਕੀ ਸਭ ਕੁਛ ਜੋ ਕਿ ਬਾਬਾ ਦਾਤੂ ਜੀ ਲੈ ਗਏ ਹਨ।
ਇਸ ਕੋ ਦਾਤੂ ਲੈਣ ਲੱਗਿਓ,
ਇਸ ਘੋੜੀ ਨੂੰ ਵੀ ਬਾਬਾ ਦਾਤੂ ਜੀ ਜੋ ਨਾਲ ਜਾਣਾ ਚਾਹੁੰਦੇ ਸਨ,
ਚੜਨ ਨਾ ਦਿਓ ਪ੍ਰਤੀ ਪਰ ਡਿੱਗਿਓ,
ਤੇ ਭਾਵ ਇਸ ਘੋੜੀ ਨੇ ਬਾਬਾ ਦਾਤੂ ਜੀ ਨੂੰ ਆਪਣੇ ਉੱਤੇ ਅਸਵਾਰੀ ਨੀ ਕਰਨ ਦਿੱਤੀ, ਚੜਨ ਹੀ ਨੀ ਦਿੱਤਾ। ਜਦੋਂ ਚੜਦੇ ਸਨ ਉਸੇ ਵੇਲੇ ਜੋ ਕਿ ਦਲੱਤਾਂ ਮਾਰ ਕਰਕੇ ਤੇ ਥੱਲੇ ਧਰਤੀ ਤੇ ਸੁੱਟ ਦਿੰਦੀ ਸੀ।
ਲੈ ਸੋ ਚਲੋ ਯਤਨ ਕਰ ਰਹੇ,
ਇਸ ਕਰਕੇ ਬੜੇ ਯਤਨ ਕੀਤੇ ਕਿ ਇਸ ਘੋੜੀ ਨੂੰ ਮੈਂ ਨਾਲ ਲੈ ਕਰਕੇ ਜਾਣਾ ਕਰਾਂ।
ਮੈਂ ਅਰੂੜ ਕਰ ਆਸਨ ਲਹਿਓ,
ਭਾਵ ਇਸ ਘੋੜੀ ਨੇ ਉੱਤੇ ਸਵਾਰੀ ਨੀ ਕਰਨ ਦਿੱਤੀ ਤੇ ਨਾ ਹੀ ਇਹਨਾਂ ਨੂੰ ਆਸਨ ਗ੍ਰਹਿਣ ਕਰਨ ਦਿੱਤਾ ਹੈ।
ਚਬਲ ਤੁਰੰਗਨ ਸਤਿਗੁਰ ਪਿਆਰੇ,
ਇਸ ਕਰਕੇ ਬੜੀ ਤੁਰੰਗਨ ਜਿਹੜੀ ਘੋੜੀ ਹੈ ਨਾ, ਬੜੀ ਚੰਚਲ ਜਿਸ ਤਰੀਕੇ ਦੇ ਨਾਲ ਇਸੇ ਜਗ੍ਹਾ ਤੇ ਰਹੀ ਹੈ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਿਆਰੀ ਹੈ।
ਰਹੀ ਆਪ ਦੀਏ ਨਹਿ ਅਸਵਾਰੀ,
ਇਸ ਕਰਕੇ ਉਸ ਨੇ ਬਾਬੇ ਦਾਤੂ ਨੂੰ ਆਪਣੇ ਤੇ ਸਵਾਰੀ ਨੀ ਕਰਨ ਦਿੱਤੀ ਤੇ ਫਿਰ ਆਪ ਇੱਥੇ ਹੀ ਰਹਿਣਾ ਕੀਤਾ ਹੈ।
ਜਾਂਦੇ ਗਏ ਜਾਂਦੇ ਗਏ ਤਿਆਗ ਕਰ ਸੋ,
ਇਸ ਕਰਕੇ ਬਾਬਾ ਬੁੱਢਾ ਜੀ ਜੋ ਕਿ ਇਸ ਘੋੜੀ ਨੂੰ ਬਾਬਾ ਦਾਤੂ ਜੀ ਇਸ ਕਰਕੇ ਤੇ ਛੱਡ ਗਏ ਨੇ ਕਿਉਂਕਿ ਇਸ ਨੇ ਉਹਨਾਂ ਨੂੰ ਉੱਤੇ ਨਹੀਂ ਚੜਨ ਦਿੱਤਾ ਹੈ।
ਅਬਰ ਸਵਾਰ ਲਿਓ ਘਰ ਸੋ,
ਹੋਰ ਜਿੰਨਾ ਵੀ ਘਰ ਦੇ ਵਿੱਚ ਸਾਜੋ ਸਮਾਨ ਸੀ ਨਾ, ਸਾਰੇ ਦਾ ਸਾਰਾ ਹੀ ਬਾਬੇ ਦਾਤੂ ਜੀ ਨੇ ਸੰਭਾਲਣਾ ਕੀਤਾ ਹੈ।
ਦੋਹਰਾ ਸੁਣੀ ਤੁਰੰਗਨ ਵਾਰਤਾ, ਬੁੱਢੇ ਬਹੁਤ ਸੁਖ ਪਾਏ।
ਜਦੋਂ ਇਸ ਪ੍ਰਕਾਰ ਗੁਰਮੁਖੋ ਜਦੋਂ ਇਸ ਘੋੜੀ ਦੀ ਵਾਰਤਾ ਸੁਣੀ ਨਾ, ਤੇ ਉਸ ਵੇਲੇ ਬਾਬਾ ਬੁੱਢਾ ਜੀ ਨੇ ਫਿਰ ਆਪਣੇ ਹਿਰਦੇ ਵਿੱਚ ਸੁਖ ਪ੍ਰਾਪਤ ਕੀਤਾ ਹੈ।
ਇਹ ਸਵਾਰੀ ਗੁਰੂ ਕੀ ਅਜਮਤ ਜੋਤ ਦਰਸਾਏ,
ਤੇ ਉਸ ਵੇਲੇ ਬਾਬਾ ਬੁੱਢਾ ਜੀ ਨੇ ਜਾਣਿਆ ਅਜਮਤ ਸ਼ਕਤੀ ਦੇ ਨਾਲ ਕਿ ਇਹ ਜਿਹੜੀ ਅਸਵਾਰੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹੈ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਇਸ ਦੇ ਉੱਤੇ ਸਵਾਰੀ ਕਰਦੇ ਹਨ।
ਚੌਪਈ ਗੁਰਬਿਨ ਨਹੀਂ ਅਰੂਟਨ ਦੇਤਾ,
ਭਾਵ ਗੁਰੂ ਸਾਹਿਬ ਜੀ ਤੋਂ ਬਗੈਰ ਹੋਰ ਕਦੇ ਵੀ ਕਿਸੇ ਨੂੰ ਅਸਵਾਰੀ ਨਹੀਂ ਕਰਨ ਦਿੱਤੀ, ਹੋਰ ਕਿਸੇ ਨੂੰ ਵੀ ਆਪਣੇ ਉੱਤੇ ਚੜਨ ਨਹੀਂ ਦਿੰਦੀ ਹੈ।
ਜਾਂ ਤੇ ਸੋ ਤਜ ਗਯੋ ਨਕੇਤ,
ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਘੋੜੀ ਨੇ ਕਿ ਆਪਣੇ ਉੱਤੇ ਸਵਾਰੀ ਨੀ ਕਰਨ ਦਿੱਤੀ ਤੇ ਤਾਂ ਇਹ ਬਾਬਾ ਦਾਤੂ ਜੀ ਇਸ ਨੂੰ ਛੱਡ ਕਰਕੇ ਤੇ ਆਪਣੇ ਘਰ ਦੇ ਵਿੱਚ ਚਲੇ ਗਏ ਹਨ।
ਅਬ ਇਸ ਕੋ ਕੀਜੈ ਸ਼ਿੰਗਾਰ,
ਉਸ ਵੇਲੇ ਬਾਬਾ ਬੁੱਢਾ ਜੀ ਕਹਿਣ ਲੱਗੇ, ਭਾਈ ਗੁਰਸਿੱਖੋ ਸੰਗਤ ਪਿਆਰੀ, ਇਹ ਜਿਹੜੀ ਹੁਣ ਘੋੜੀ ਹੈ ਨਾ, ਇਸ ਘੋੜੀ ਨੂੰ ਸ਼ਿੰਗਾਰ ਨਾ ਕਰੋ, ਭਾਵ ਇਸ ਨੂੰ ਸੰਭਾਲਣਾ ਕਰੋ।
ਰਤਮ ਸ਼ਨਾਨੋ ਸੁੰਦਰ ਬਾਰ,
ਸੁੰਦਰ ਜਲ ਜਿਹੜਾ ਲਿਆਣ ਕਰਕੇ ਨਾ, ਨਿਰਮਲ ਜਲ ਲਿਆਣ ਕਰਕੇ ਸਭ ਤੋਂ ਪਹਿਲਾਂ ਇਸ ਘੋੜੀ ਦਾ ਇਸ਼ਨਾਨ ਕਰਾਉਣਾ ਕਰੋ।
ਧੂਪ ਦੀਪ ਚੰਦਨ ਚਾਵੋ,
ਤੇ ਉਪਰੰਤ ਇਸ ਦੇ ਉੱਤੇ ਧੂਪ ਅਤੇ ਇਸ ਤਰੀਕੇ ਦੇ ਨਾਲ ਚੰਦਨ ਆਦਿਕ ਸਾਰਾ ਛਿੜਕਣਾ ਕਰੋ, ਭਾਵ ਇਸ ਤਰੀਕੇ ਦੇ ਨਾਲ ਇਹਦੀ ਪੂਜਾ ਕਰਨੀ ਹੈ।
ਵਿਸਾਲ ਮਾਲ ਪਹਿਰਾਵੋ।
ਤੇ ਵੱਡੀ ਜਿਹੜੀ ਮਾਲਾ ਹੈ ਨਾ, ਜਿਹੜੀ ਫੁੱਲਾਂ ਦੀ ਮਾਲਾ ਜਿਹੜੀ ਆ, ਹਾਰ ਜਿਹੜਾ ਉਹ ਲਿਆਣ ਕਰਕੇ ਘੋੜੀ ਦੇ ਗਲ ਦੇ ਵਿੱਚ ਪਾਉਣਾ ਹੈ।
ਪਾਏ ਬਸਤਨੇ ਸੁੰਦਰ ਜ਼ੀਨ,
ਇਸ ਤਰੀਕੇ ਦੇ ਨਾਲ ਜਿਹੜੀ ਕਾਠੀ ਉੱਤੇ ਪਾ ਕਰਕੇ ਤੇ ਸੁੰਦਰ ਜਿਹੜਾ ਕੱਪੜਾ ਹੈ ਨਾ, ਉਹ ਇਹਦੇ ਉੱਤੇ ਧਾਰਨ ਕਰੋ, ਭਾਵ ਉਸ ਉੱਤੇ ਵਿਛਾਉਣਾ ਕਰੋ।
ਕਵਕਾ ਦਿਓ ਮੁਹਾਰ ਨਵੀਨ,
ਤੇ ਜਿਹੜੀਆਂ ਇਹਦੀਆਂ ਜਿਸ ਤਰੀਕੇ ਦੇ ਲਗਾਮ ਹੈ ਨਾ, ਉਹ ਵੀ ਜਿਹੜੀ ਨਵੀਂ ਲਿਆਣ ਕਰਕੇ ਇਸ ਨੂੰ ਲਗਾਮ ਪਾਉਣੀ ਹੈ।
ਸੰਗਤ ਕਰੇ ਬੇਨਤੀ ਸਾਰੇ,
ਤੇ ਇਸ ਕਰਕੇ ਫਿਰ ਜਦੋਂ ਇਸ ਤਰ੍ਹਾਂ ਇਹਨੂੰ ਸ਼ਿੰਗਾਰ ਕਰਕੇ ਸਾਰੀਆਂ ਨਵੀਆਂ ਵਸਤੂਆਂ ਪਾ ਕਰਕੇ ਦਾ ਇਸ਼ਨਾਨ ਕਰਕੇ ਤੇ ਫਿਰ ਸਾਰੀ ਜਿਹੜੀ ਸੰਗਤ ਹੈ ਹੱਥ ਜੋੜ ਕਰਕੇ ਇਹਦੇ ਅੱਗੇ ਬੇਨਤੀ ਕਰਨਾ ਕਰੀਏ।
ਹੋਰ ਦਿਓ ਇਹੋ ਚੱਲੇ ਆ ਗਾਰੀ,
ਤੇ ਫਿਰ ਇਸ ਘੋੜੀ ਨੂੰ ਛੱਡ ਦਈਏ ਤੇ ਫਿਰ ਇਹ ਘੋੜੀ ਸਭ ਤੋਂ ਅੱਗੇ ਅੱਗੇ ਜਿਹੜਾ ਆਪਣੇ ਆਪ ਚੱਲਣਾ ਕਰੇਗੀ।
ਸੰਗ ਸੰਗਤਾਂ ਗਮਨੇ ਪਾਛੇ,
ਫਿਰ ਆਪਾਂ ਇਸ ਘੋੜੀ ਦੇ ਪਿੱਛੇ ਹੌਲੀ ਹੌਲੀ ਸਾਰੇ ਚੱਲਣਾ ਕਰਾਂਗੇ।
ਗੁਰਕੋ ਖੋਜ ਲਹੇ ਇਹੋ ਆਛੇ,
ਫਿਰ ਗੁਰੂ ਪਿਆਰੀ ਸਾਹਿਬ ਸੰਗਤ ਜਾਣ ਲੈਣਾ ਕਰੋ, ਜਦੋਂ ਘੋੜੀ ਇਸ ਤਰ੍ਹਾਂ ਆਪਾਂ ਛੱਡਾਂਗੇ ਨਾ ਤੇ ਸਾਰੀ ਸੰਗਤ ਇਸ ਦੇ ਪਿੱਛੇ ਚੱਲੇਗੀ। ਇਸ ਘੋੜੀ ਨੇ ਆਪਣੇ ਆਪ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਜਾ ਕਰਕੇ ਲੱਭ ਲੈਣਾ ਹੈ।
ਵਿਦਕੋ ਬਾਕ ਮਾਨ ਸਭ ਲੀਨਾ,
ਗੁਰਮੁਖੋ ਉਸ ਵੇਲੇ ਜਦੋਂ ਬਾਬਾ ਬੁੱਢਾ ਜੀ ਨੇ ਇਸ ਪ੍ਰਕਾਰ ਬਚਨ ਕੀਤੇ ਤੇ ਸਾਰੀ ਸੰਗਤ ਨੇ ਹੀ ਉਸ ਵੇਲੇ ਬਾਬਾ ਬੁੱਢਾ ਜੀ ਦੇ ਬਚਨਾਂ ਨੂੰ ਮੰਨਣਾ ਕੀਤਾ ਹੈ।
ਸ਼ਿੰਗਾਰ ਸ਼ਿੰਗਾਰਨ ਕੀਨ,
ਤੇ ਸਾਰੇ ਸ਼ਿੰਗਾਰਾਂ ਦੇ ਸਹਿਤ ਉਸ ਵੇਲੇ ਬਾਬਾ ਬੁੱਢਾ ਜੀ ਨੇ ਜਿਸ ਪ੍ਰਕਾਰ ਦੱਸਿਆ ਤੇ ਉਸੇ ਤਰੀਕੇ ਦੇ ਨਾਲ ਇਸ ਘੋੜੀ ਨੂੰ ਸ਼ਿੰਗਾਰਨਾ ਕੀਤਾ ਹੈ।
ਸ਼ੋਰ ਪੁਰ ਬਹਿਰ ਤੁਰੰਗਨ,
ਉਸ ਵੇਲੇ ਫਿਰ ਜਿਸ ਤਰੀਕੇ ਦੇ ਨਾਲ ਇਸ ਨਗਰ ਤੋਂ ਇਸ ਘੋੜੀ ਨੂੰ ਫਿਰ ਚੰਗੇ ਤਰੀਕੇ ਨਾਲ ਜਿਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਕਿਹਾ ਸੀ ਗੁਰਮੁਖੋ ਛੱਡਣਾ ਕੀਤਾ ਹੈ।
ਬਹੁਤ ਸੁੰਦਰ ਜੋ ਸਗਰੀ ਅੰਗਨ,
ਤੇ ਜਿਹੜੀ ਘੋੜੀ ਕੀ ਹੈ ਬੜੀ ਸੁੰਦਰ ਹੈ, ਸਾਰੇ ਅੰਗਾਂ ਕਰਕੇ ਬਹੁਤ ਜ਼ਿਆਦਾ ਸੋਭਨੀ ਘੋੜੀ ਹੋ ਰਹੀ ਹੈ।
ਸਨੇ ਸਨੇ ਚੱਲ ਸਹਿਜ ਸੁਭਾਏ,
ਹੌਲੀ ਹੌਲੀ ਚੱਲ ਰਹੀ ਹੈ ਸਹਿਜ ਸੁਭਾ ਜਿਹੜੀ ਘੋੜੀ ਹੈ ਨਾ, ਹੌਲੀ ਹੌਲੀ ਚੱਲ ਰਹੀ ਆਪਣੇ ਰਸਤੇ ਦੇ ਅਨੁਸਾਰ।
ਪਿੱਛੇ ਸਗਰੀ ਸੰਗਤ ਜਾਏ,
ਤੇ ਪਿੱਛੇ ਹੌਲੀ ਹੌਲੀ ਜਿਹੜੀ ਸੰਗਤ ਹੈ ਇਸ ਘੋੜੀ ਦੇ ਪਿੱਛੇ ਹੌਲੀ ਹੌਲੀ ਸਾਰੀ ਸੰਗਤ ਚੱਲ ਰਹੀ ਹੈ।
ਬੁੱਢੇ ਆਦਿਕ ਸਿੱਖ ਸਮੁਦਾਏ,
ਤੇ ਗੁਰਮੁਖੋ ਬਾਬਾ ਬੁੱਢਾ ਜੀ ਹੋਰ ਜਿਹੜੇ ਗੁਰਸਿੱਖ ਬਹੁਤੇ ਜ਼ਿਆਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਹਨ, ਸਾਰੇ ਗੁਰਸਿੱਖ ਇਸ ਘੋੜੀ ਦੇ ਨਾਲ ਚੱਲ ਰਹੇ ਨੇ।
ਅਵਲੋਕਤ ਵਡਵਾ ਬਿਸਮਾਏ,
ਤੇ ਵੇਖ ਕਰਕੇ ਘੋੜੀ ਦੇ ਵੱਲ ਸਾਰੇ ਬੜੇ ਜਾੜੇ ਹਿਰਦੇ ਦੇ ਵਿੱਚ ਹੈਰਾਨ ਹੁੰਦੇ ਹਨ।
ਕਿਤੇ ਹਰੇਖਾ ਉੱਚੂ ਕਰੇ,
ਤੇ ਗੁਰਮੁਖੋ ਘੜੀ ਘੋੜੀ ਜਿਹੜੀ ਆ ਚਲਦੀ ਚਲਦੀ ਕਦੀ ਬਹੁਤੀ ਜ਼ਿਆਦਾ ਉੱਚੀ ਉੱਚੀ ਹਿਣਕਦੀ ਹੈ।
ਕਦੇ ਚੰਚਲਤਾ ਜੁੱਤ ਪੱਗ ਧਰੇ,
ਤੇ ਕਦੀ ਚੰਚਲਤਾ ਦੇ ਨਾਲ ਛੇਤੀ ਦੇ ਨਾਲ ਜਿਹੜੇ ਕਦਮ ਛੇਤੀ ਦੇ ਨਾਲ ਤੁਰਦੀ ਹੈ ਤੇ ਇਸ ਪ੍ਰਕਾਰ ਆਪਣੇ ਕਦਮ ਧਾਰਦੀ ਹੈ।
ਕਿਤਕ ਦੂਰ ਤੇ ਕੁਸ਼ਟ ਦਿਖਾ,
ਤੇ ਜਦੋਂ ਇਸ ਘੋੜੀ ਨੇ ਕਿੰਨੀ ਕੁ ਦੂਰ ਤੋਂ ਜਦੋਂ ਗੁਰਮੁਖੋ ਇਸ ਨੇ ਇੱਕ ਕੋਠਾ ਦੇਖਣਾ ਕੀਤਾ ਹੈ।
ਕਿਤ ਹੈ ਉੱਚੂ ਹਰੇਖਾ,
ਤੇ ਉਸ ਨੇ ਜਦੋਂ ਕੋਠਾ ਦੇਖਿਆ ਤੇ ਵੇਖਿਆ ਹੈ ਕਿ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਕੋਠੇ ਦੇ ਅੰਦਰ ਬਿਰਾਜਮਾਨ ਹਨ।
ਬੋਰਾ ਗਾਰੀ ਕੀਨ ਪਿਆਨਾ,
ਤੇ ਫੇਰ ਗੁਰਮੁਖ ਉਸ ਕੋਠੇ ਵੱਲ ਇਸ ਘੋੜੀ ਨੇ ਛੇਤੀ ਦੇ ਨਾਲ ਚੱਲਣਾ ਕੀਤਾ ਹੈ।
ਤਾਂ ਕੁਸ਼ਟ ਜਿਸ ਥਾਨ,
ਤੇ ਜਿਸ ਜਗ੍ਹਾ ਤੇ ਕੋਠਾ ਬਣਿਆ ਸੀ ਨਾ ਜਿੱਥੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਬਿਰਾਜੇ ਨੇ, ਗੁਰਮੁਖ ਉਸ ਵੇਲੇ ਇਸ ਕੋਠੇ ਦੇ ਪਾਸ ਚਲੇ ਗਈ ਹੈ।
ਗਈ ਤਾਂ ਕੁਸ਼ਟ ਜਿਸ ਥਾਨਾ, ਦੂਰ ਦੂਰ ਫਿਰ ਚੌਂਦ ਸਿੱਤਾ ਹੀ,
ਤੇ ਦੂਰ ਦੂਰ ਜਿਸ ਤਰੀਕੇ ਦੇ ਨਾਲ ਬਹੁਤਾ ਵੀ ਲਾਗੇ ਨਹੀਂ ਗਈ, ਤੇ ਗੁਰਮੁਖੋ ਸਵੇਰੇ ਥੋੜਾ ਜਿਹਾ ਉਸ ਕੋਠੇ ਤੋਂ ਦੂਰ ਦੂਰ ਉਸ ਕੋਠੇ ਦੀਆਂ ਘੋੜੀ ਨੇ ਪਰਿਕਰਮਾ ਕਰਨੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਹਨ।
ਹੁਣ ਦਰ ਦਿਸ਼ ਗਮਨੀ ਹੋਏ ਪਾਹੀ,
ਤੇ ਫੇਰ ਉਪਰੰਤ ਜਿਸ ਬੰਨੇ ਇਸ ਘੋੜੀ ਜਿਸ ਬੰਨੇ ਇਸ ਕੋਠੇ ਦਾ ਦਰਵਾਜ਼ਾ ਹੈ ਨਾ, ਇਹ ਘੋੜੀ ਫਿਰ ਉਸ ਦਰਵਾਜੇ ਵੱਲ ਚੱਲ ਪਈ ਹੈ, ਭਾਵ ਉਸ ਦਰਵਾਜੇ ਵੱਲ ਨੂੰ ਮੂੰਹ ਕਰ ਲਿਆ ਹੈ।
ਤਾਂ ਪਹੁੰਚ ਕਰ ਸੀਸ ਝੁਕਾਵਾ,
ਤੇ ਉਸ ਦਰਵਾਜੇ ਦੇ ਅੱਗੇ ਜਾ ਕਰਕੇ ਤੇ ਹੁਣ ਇਸ ਘੋੜੀ ਨੇ ਜਿੱਥੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਵਿਰਾਜੇ ਨੇ, ਉਸ ਦਰਵਾਜੇ ਉੱਤੇ ਜਾ ਕਰਕੇ ਫਿਰ ਗੁਰਮੁਖ ਇਸ ਘੋੜੀ ਨੇ ਸੀਸ ਨਵਾਇਆ ਹੈ।
ਹੁਣ ਉੱਚੇ ਹਹਿਨਾਟ ਸੁਣਾਵਾ,
ਤੇ ਫਿਰ ਉੱਚੀ ਸਾਰੀ ਇਸ ਨੇ ਆਪਣੀ ਆਵਾਜ਼ ਦੇ ਨਾਲ ਹਿਮਕੀ ਹੈ, ਉੱਚੀ ਸਾਰੀ ਆਵਾਜ਼ ਕੀਤੀ ਹੈ।
ਸੰਗਤ ਦੇਖ ਦੇਖ ਬਿਸਮਾਵੇ,
ਤੇ ਇਸ ਘੋੜੀ ਦੇ ਐਸੇ ਕੌਤਕਾਂ ਨੂੰ ਦੇਖ ਦੇਖ ਕਰਕੇ ਸੰਗਤ ਬਹੁਤ ਜ਼ਿਆਦਾ ਹਿਰਦੇ ਦੇ ਵਿੱਚ ਹੈਰਾਨ ਹੋ ਰਹੀ ਹੈ।
ਇਹਾਂ ਨਾ ਸਤਿਗੁਰ ਕਹੋ ਦਿਸ਼ਾਵੇ,
ਹੁਣ ਸੰਗਤ ਵੇਖ ਰਹੀ ਹੈ, ਹੁਣ ਸੰਗਤ ਨੂੰ ਪਤਾ ਨਹੀਂ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਕੋਠੇ ਦੇ ਅੰਦਰ ਬਰਾਜੇ ਹਨ, ਇਸ ਕਰਕੇ ਸੰਗਤ ਦੇਖ ਰਹੀ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੇ ਕਿਤੇ ਵੀ ਦਿਸ ਨਹੀਂ ਰਹੇ ਤੇ ਘੋੜੀ ਨੇ ਇੱਥੇ ਆਣ ਕਰਕੇ ਨਮਸਕਾਰ ਕਰਨਾ ਕੀਤੀ ਹੈ।
ਬੜਵਾ ਨਯਾ ਵਿਆਗੇ ਜਾਵਤ,
ਫਿਰ ਵਿਚਾਰਿਆ ਬਾਬਾ ਬੁੱਢਾ ਜੀ ਨੇ ਵੀ ਕਿ ਘੋੜੀ ਜਿਹੜੀ ਅੱਗੇ ਹੁਣ ਕਿਤੇ ਵੀ ਨਹੀਂ ਜਾ ਰਹੀ ਹੈ।
ਜਨ ਲਕਸ਼ਮੀ ਇਤ ਵਿਸ਼ਨੂੰ ਬਤਾਵਤ,
ਗੁਰਮੁਖੋ ਜਾਣੋ ਕਿ ਜਿਹੜੀ ਲਕਸ਼ਮੀ ਹੈ ਨਾ, ਜਿਸ ਤਰ੍ਹਾਂ ਵਿਸ਼ਨੂੰ ਦਾ ਪਤਾ ਦੱਸ ਰਹੀ ਹੈ, ਇਸ ਤਰੀਕੇ ਦੇ ਨਾਲ ਇਹ ਘੋੜੀ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪਤਾ ਦੱਸਿਆ ਹੈ।
ਰਾਜ ਸ਼੍ਰੀ ਪੁਰਹੂਤ ਖੁਜੰਤੇ,
ਗੁਰਮੁਖੋ ਜਿਸ ਤਰੀਕੇ ਦੇ ਨਾਲ ਇੰਦਰ ਆਦਿਕ ਨੂੰ ਦੇਵਤੇ ਖੋਜਦੇ ਹਨ,
ਆਪ ਇਸ ਗੱਲ ਕੋ ਨਹੀਂ ਤਜੰਤੇ,
ਹੁਣ ਇਸ ਅਸਥਾਨ ਨੂੰ ਘੋੜੀ ਜਿਹੜੀ ਹੈ ਛੱਡ ਨਹੀਂ ਰਹੀ, ਇਸ ਕੋਠੇ ਦੇ ਪਾਸੋਂ ਦੂਰ ਨਹੀਂ ਜਾ ਰਹੀ ਹੈ।
ਸਿੱਖ ਬੁੱਢੇ ਸਭ ਕੋ ਸਮਝਾਇਓ,
ਜਦੋਂ ਚੰਗੇ ਤਰੀਕੇ ਦੇ ਨਾਲ ਬਾਬਾ ਬੁੱਢਾ ਜੀ ਨੇ ਦੇਖਿਆ ਸਮਝਿਆ ਤੇ ਉਸ ਵੇਲੇ ਜਿਹੜੀ ਲਾਗੇ ਸੰਗਤ ਖਲੋਤੀ ਹੈ, ਫਿਰ ਸਾਰੀ ਸੰਗਤ ਦੇ ਤਾਂ ਹੀ ਬਾਬਾ ਬੁੱਢਾ ਜੀ ਨੇ ਇਸ ਪ੍ਰਕਾਰ ਸਮਝਾਉਣਾ ਕੀਤਾ ਹੈ।
ਇਹ ਕੋਠਾ ਕਿਸ ਕੋ ਬਣਵਾਇਓ,
ਉਸ ਵੇਲੇ ਬਾਬਾ ਬੁੱਢਾ ਜੀ ਕਹਿਣ ਲੱਗੇ ਭਾਈ ਇਹ ਕੋਠਾ ਕਿਸ ਨੇ ਬਣਵਾਇਆ, ਕਿਸ ਪ੍ਰਕਾਰ ਇਹ ਕੋਠਾ ਇੱਥੇ ਆਇਆ ਹੈ।
ਦਰ ਦੇਖੋ ਨਾ ਪਈਅਤ ਜਾਹੇ,
ਭਾਵ ਵੇਖੋ ਦਰਵਾਜਾ ਇਸ ਕੋਠੀ ਦਾ ਕੋਠੇ ਦਾ ਕਿਹੜੇ ਬੰਨੇ ਹੈ, ਜਿਹੜਾ ਦਰਵਾਜਾ ਜਾਣਿਆ ਨਹੀਂ ਜਾ ਰਿਹਾ ਹੈ।
ਬੜਵਾ ਰਹੀ ਸਥਿਰ ਹੋਏ ਪਾਹੇ,
ਭਾਵ ਜਿਹੜੀ ਘੋੜੀ ਹੈ ਉਹ ਇਸੇ ਜਗ੍ਹਾ ਉੱਤੇ ਆਣ ਕਰਕੇ ਰੁਕ ਗਈ ਹੈ, ਇਸੇ ਜਗ੍ਹਾ ਤੇ ਆਣ ਕਰਕੇ ਇਸ ਘੋੜੀ ਨੇ ਨਮਸਕਾਰ ਕਰਨਾ ਕੀਤੀ ਹੈ।
ਪ੍ਰਥਮ ਪ੍ਰਕਰਮਾ ਇਸ ਕੇ ਕਰੇ,
ਸਭ ਤੋਂ ਪਹਿਲਾਂ ਆਪਾਂ ਦੇਖਿਆ ਕਿ ਇਸ ਘੋੜੀ ਨੇ ਇਸ ਕੋਠੇ ਦੀ ਆਣ ਕਰਕੇ ਪ੍ਰਕਰਮਾ ਕੀਤੀਆਂ ਹਨ।
ਦੂਰ ਦੂਰ ਚੌਂ ਦਿਸਮੈਂ ਫਿਰੇ,
ਫਿਰ ਉਸ ਤੋਂ ਉਪਰੰਤ ਦੂਰ ਦੂਰ ਚਾਰ ਸਫੇਰੇ ਇਸ ਘੋੜੀ ਦੇ ਘੋੜੀ ਨੇ ਚਾਰ ਸਫੇਰੇ ਫਿਰਨਾ ਕੀਤਾ ਹੈ।
ਸੀਸ ਝੁਕਾਏ ਬੰਦਨਾ ਠਾਣੇ,
ਉਪਰੰਤ ਆਪਣਾ ਜਿਹੜਾ ਸੀਸ ਝੁਕਾ ਕਰਕੇ ਇਸ ਘੋੜੀ ਨੇ ਇਸ ਸਥਾਨ ਦੇ ਉੱਤੇ ਆਣ ਕਰਕੇ ਨਮਸਕਾਰ ਕੀਤੀ ਹੈ।
ਫਿਰਿਆ ਰਹੇ ਗੁਰੂ ਇਸ ਸਥਾਨੀ,
ਤੇ ਹੁਣ ਟਿਕ ਗਈ ਹੈ ਇਸ ਸਥਾਨ ਦੇ ਉੱਤੇ ਆਣ ਕਰਕੇ, ਹੋਰ ਕਿਤੇ ਨੀ ਜਾ ਰਹੀ, ਤੇ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜਾਣ ਲੈਣਾ ਕਰੋ ਕਿ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਸੇ ਸਥਾਨ ਦੇ ਉੱਤੇ ਹਨ, ਇਸ ਜਗ੍ਹਾ ਦੇ ਉੱਤੇ ਹਨ।
ਸਭ ਕੁਸ਼ਟ ਕੇ ਚੌਂ ਦਿਸ ਫਿਰਿਓ,
ਤੇ ਉਸ ਵੇਲੇ ਫਿਰ ਬਾਬਾ ਬੁੱਢਾ ਜੀ ਗੁਰਮੁਖੋ ਇਸ ਕੋਠੇ ਦੇ ਚਾਰ ਸਫੇਰੇ ਬਾਬਾ ਬੁੱਢਾ ਜੀ ਨੇ ਜਦੋਂ ਪ੍ਰਕਰਮਾ ਕੀਤੀਆਂ ਹਨ,
ਦਰਕੋ ਫਿਰਿਓ ਨਿਹਾਰਨ ਕਰਿਓ,
ਤੇ ਜਿਹੜਾ ਦਰਵਾਜਾ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬੰਦ ਕੀਤਾ ਹੈ ਨਾ, ਤੇ ਉਸ ਦਰਵਾਜੇ ਨੂੰ ਫਿਰ ਬਾਬਾ ਬੁੱਢਾ ਜੀ ਨੇ ਵੇਖਣਾ ਕੀਤਾ ਹੈ।
ਅੱਖਰ ਲਿਖੇ ਦੇਖ ਕਰ ਕਹਿਓ,
ਤੇ ਉਸ ਵੇਲੇ ਜਿਹੜੇ ਸਾਹਮਣੇ ਸਤਿਗੁਰਾਂ ਨੇ ਅੱਖਰ ਲਿਖੇ ਸਨ, ਤੇ ਉਹ ਅੱਖਰ ਫਿਰ ਬਾਬਾ ਬੁੱਢਾ ਜੀ ਨੇ ਵੇਖੇ ਨੇ।
ਸਭ ਆਵੋ ਇੱਕ ਪਤਾ ਸੋ ਲਹਿਓ,
ਤੇ ਉਸ ਵੇਲੇ ਬਾਬਾ ਬੁੱਢਾ ਜੀ ਨੇ ਗੁਰੂ ਪਿਆਰੇ ਸਾਧ ਸੰਗਤ ਨੂੰ ਆਵਾਜ਼ ਮਾਰੀ, ਤੇ ਸਾਧ ਸੰਗਤ ਨੂੰ ਆਵਾਜ਼ ਮਾਰ ਕਰਕੇ ਕਹਿਣਾ ਕੀਤਾ, ਭਾਈ ਸਿੱਧੋ ਆਓ, ਆ ਵੇਖਣਾ ਕਰੋ ਕਿ ਕੀ ਲਿਖਿਆ ਹੈ,
ਗੁਰੂ ਹੱਥ ਕੀ ਲਿਖਤ ਦਖੀਜੈ,
ਕਹਿੰਦੇ ਜਾਣਨਾ ਕਰੋ ਇਹ ਜਿਹੜਾ ਲਿਖਿਆ ਹੈ ਨਾ, ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੱਥ ਦੀ ਲਿਖਤ ਹੈ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪ ਆਪਣੇ ਹੱਥਾਂ ਦੇ ਨਾਲ ਲਿਖਿਆ ਹੈ।
ਮੈਂ ਆਪ ਪਾਠੋ ਸਰਬ ਸੁਨੀਜੈ,
ਤੇ ਉਸ ਵੇਲੇ ਗੁਰਮੁਖੋ ਫਿਰ ਬਾਬਾ ਬੁੱਢਾ ਜੀ ਕਹਿਣ ਲੱਗੇ, ਕਹਿੰਦੇ ਇਹਨਾਂ ਅੱਖਰਾਂ ਨੂੰ ਹੁਣ ਮੈਂ ਪੜ੍ਹਦਾ ਹਾਂ, ਤੇ ਤੁਸੀਂ ਸਾਰੀ ਸੰਗਤ ਚੁੱਪ ਕਰਕੇ ਤੇ ਸੋਨਾ ਕਰੋ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੀ ਲਿਖਿਆ ਹੈ।
ਗਏ ਤਾਏ ਤਿਸ ਦੇਖਿਓ ਜਾਏ,
ਇਸ ਪ੍ਰਕਾਰ ਸਾਰੀ ਸੰਗਤ ਉਸ ਵੇਲੇ ਦੌੜ ਕਰਕੇ ਕੋਲ ਗਈ, ਤੇ ਸਾਰਿਆਂ ਨੇ ਅੱਖਰ ਦੇਖੇ ਹਨ।
ਪੜ੍ਹ ਅੱਖਰ ਸੋ ਬ੍ਰਿਧ ਸੁਣਾਏ,
ਪੜ੍ਹ ਕਰਕੇ ਜਿਹੜੇ ਅੱਖਰ ਸਨ ਜਿਹੜੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਲਿਖੇ ਹਨ, ਉਸ ਵੇਲੇ ਬਾਬਾ ਬੁੱਢਾ ਜੀ ਨੇ ਪੜ੍ਹ ਕਰਕੇ ਸਾਰਿਆਂ ਨੂੰ ਸੁਣਾਉਣਾ ਕੀਤੇ ਨੇ।
ਆਏ ਇਹਾਂ ਦਰ ਪਾਰ,
ਜੋ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੱਖਰ ਲਿਖੇ ਸਨ ਕਿ ਜਿਹੜਾ ਆਣ ਕਰਕੇ ਇਸ ਦਰਵਾਜੇ ਨੂੰ ਖੋਲਣਾ ਕਰੇਗਾ, ਭਾਵ ਜਿਹੜਾ ਅੰਦਰ ਆਉਣਾ ਕਰੇਗਾ,
ਹਮਨੇ ਗੁਰੂ ਸਿੱਖ ਨੇ ਸੋ,
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਾਹਰ ਹੁਕਮ ਲਿਖੇ ਹੈ, ਅੱਖਰ ਲਿਖੇ ਨੇ ਗੁਰੂ ਮਹਾਰਾਜ ਸਾਹਿਬ ਜੀ ਨੇ ਕਿ ਜਿਹੜਾ ਭਾਈ ਇਸ ਦਰਵਾਜੇ ਨੂੰ ਆਣ ਕਰਕੇ ਖੋਲੇਗਾ, ਅਸੀਂ ਉਸ ਦੇ ਗੁਰੂ ਨਹੀਂ ਤੇ ਉਹ ਸਾਡਾ ਸਿੱਖ ਨਹੀਂ, ਇਸ ਪ੍ਰਕਾਰ ਦੇ ਬਚਨ ਲਿਖੇ ਹਨ।
ਅਲਤ ਪਲਤ ਮੈਂ ਨਹੀਂ ਸਹਾਇ,
ਉਸ ਦੇ ਅਸੀਂ ਇਸ ਲੋਕ ਤੇ ਪ੍ਰਲੋਕ ਦੇ ਵਿੱਚ ਕਦੇ ਵੀ ਸਹਾਇਕ ਨਹੀਂ, ਕਦੇ ਵੀ ਸਹਾਇਤਾ ਨਹੀਂ ਕਰਾਂਗੇ।
ਮਿਟਾਏ,
ਜਿਹੜਾ ਇਸ ਆਗਿਆ ਨੂੰ ਇਸ ਹੁਕਮ ਨੂੰ ਸਾਡੇ ਨੂੰ ਮੇਟੇਗਾ, ਭਾਵ ਜਿਸ ਨੇ ਸਾਡੇ ਇਸ ਹੁਕਮ ਨੂੰ ਨਾ ਮੰਨਿਆ ਤੇ ਉਹ ਆਪਣੇ ਲੋਕ ਪ੍ਰਲੋਕ ਖਰਾਬ ਕਰ ਲਵੇਗਾ।
ਸੰਗਤ ਸਗਰੀ ਬਿਸਮਾਨੇ,
ਸੁਣ ਕਰਕੇ ਇਸ ਪ੍ਰਕਾਰ ਜਦੋਂ ਅੱਖਰ ਬਾਬਾ ਬੁੱਢਾ ਜੀ ਨੇ ਪੜ੍ਹ ਕਰਕੇ ਸੁਣਾਏ ਤੇ ਸੁਣ ਕਰਕੇ ਜਿੰਨੀ ਵੀ ਸੰਗਤ ਹੈ ਬਹੁਤ ਜ਼ਿਆਦਾ ਹੈਰਾਨ ਹੋਈ ਹੈ।
ਕਿਮੋ ਕਹੀ ਜਾਏ ਨਾ ਬਾਣੀ।
ਹੁਣ ਕਿਸੇ ਪ੍ਰਕਾਰ ਵੀ ਕਿਸੇ ਦੇ ਪਾਸੋਂ ਕੁਛ ਬੋਲਿਆ ਨਹੀਂ ਜਾ ਰਿਹਾ, ਬੜੇ ਸਾਰੇ ਹਿਰਦੇ ਦੇ ਵਿੱਚ ਹੈਰਾਨ ਹੋਏ ਹਨ।
ਆਣ ਗੁਰੂ ਕੀ ਉਲੰਘ ਨਾ ਸਕੇ,
ਕਿਉਂਕਿ ਗੁਰਮੁਖ ਹੁਣ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ ਹੈ, ਜਿਹੜਾ ਵੀ ਅੰਦਰ ਆਵੇਗਾ ਲੋਕ ਪ੍ਰਲੋਕ ਖਰਾਬ ਕਰੇਗਾ, ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ। ਇਸ ਕਰਕੇ ਹੁਣ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਇਹ ਉਲੰਘਣਾ ਵੀ ਨਹੀਂ ਕਰ ਸਕਦੇ, ਇਸ ਕਰਕੇ ਬੜੇ ਹੈਰਾਨ ਹੋ ਕਰਕੇ ਕੋਲ ਖਲੋਤੇ ਹਨ।
ਕਰੇ ਪਰਸ ਪਰ ਮੁਕੋ ਤੱਕੇ,
ਹੁਣ ਇੱਕ ਦੂਸਰੇ ਦੇ ਮੂੰਹ ਦੇ ਵੱਲ ਜਿਹੜੇ ਇਹਨਾਂ ਲਾਗੇ ਖਲੋ ਕਰਕੇ ਇੱਕ ਦੂਸਰੇ ਦੇ ਮੂੰਹ ਨੂੰ ਤੱਕ ਰਹੇ ਨੇ।
ਜਾਨੀ ਜਾਏ ਜੋਗਤ ਨਾ ਕੋਈ,
ਕਿਉਂਕਿ ਹੁਣ ਕਿਸੇ ਦੇ ਪਾਸੋਂ ਜਿਹੜੀ ਜੁਗਤੀ ਹੈ ਨਾ, ਇਹ ਜਾਣੀ ਨਹੀਂ ਜਾਂਦੀ ਕਿ ਹੁਣ ਕਿਹੜੀ ਜੁਗਤੀ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਜਾਣ।
ਜਿਸਦੇ ਦਰਸ਼ ਗੁਰੂ ਕਹੋ ਹੋਏ,
ਕਿ ਐਸੀ ਕੋਈ ਜੁਗਤੀ ਪ੍ਰਾਪਤ ਹੋ ਜਾਵੇ ਜਿਸ ਦੇ ਕਾਰਨ ਜੋ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਕਰ ਲੈਣਾ ਕਰੀਏ।
ਮਾਨ ਹੋਇਆ ਕਰ ਤਬ ਸਾਰੇ,
ਉਸ ਵੇਲੇ ਜਦੋਂ ਅੱਖਰਾਂ ਨੂੰ ਪੜ੍ਹਦੇ ਨੇ, ਅੱਖਰਾਂ ਵੱਲ ਦੇਖਦੇ ਹਨ, ਤੇ ਸਾਰੇ ਗੁਰਮੁਖ ਹਿਰਦੇ ਦੇ ਵਿੱਚ ਚਿੰਤਾ ਦੇ ਸਹਿਤ ਹੋ ਜਾਂਦੇ ਨੇ, ਸਾਰਿਆਂ ਨੂੰ ਬਹੁਤਾ ਜ਼ਿਆਦਾ ਦੁੱਖ ਮਹਿਸੂਸ ਹੋ ਰਿਹਾ ਹੈ।
ਕਰਨ ਪ੍ਰਿਧ ਕੀ ਬਾਗੋ ਚਾਰੇ,
ਉਸ ਵੇਲੇ ਫੇਰ ਜਿੰਨੀ ਵੀ ਸੰਗਤ ਹੈ ਹੱਥ ਜੋੜ ਕਰਕੇ ਬਾਬਾ ਬੁੱਢਾ ਜੀ ਦੀ ਸ਼ਰਨ ਵਿੱਚ ਪਈ, ਤੇ ਇਸ ਪ੍ਰਕਾਰ ਫਿਰ ਬੇਨਤੀ ਕੀਤੀ ਹੈ।
ਇਹ ਕੌਤਕ ਸਭ ਆਪ ਦਿਖਾਏ,
ਤੇ ਉਸ ਵੇਲੇ ਫੇਰ ਗੁਰਮੁਖ ਪਿਆਰਿਓ ਜਿਸ ਤਰੀਕੇ ਦੇ ਨਾਲ ਸੰਗਤ ਨੇ ਬੇਨਤੀ ਕੀਤੀ, ਕਹਿਣ ਲੱਗੇ ਜਿਹੜਾ ਕੌਤਕ ਹੈ ਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਹੀ ਸਭ ਨੂੰ ਵਿਖਾਉਣਾ ਕੀਤਾ ਹੈ। ਹੁਣ ਇਹ ਜਿਹੜਾ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਕੌਤਕ ਰਚਿਆ ਹੈ, ਇਹ ਆਪ ਜੀ ਤੋਂ ਬਗੈਰ ਇਸ ਦਾ ਉਪਾਅ ਨਹੀਂ ਕੋਈ ਕਰ ਸਕਦਾ, ਆਪ ਜੀ ਤੋਂ ਬਗੈਰ ਕੋਈ ਜੁਗਤੀ ਨਹੀਂ ਬਖ ਸਕਦਾ ਹੈ।
ਸਭ ਸੰਗਤ ਪਰ ਕਰੁਣਾ ਕਰੀਏ,
ਇਸ ਕਰਕੇ ਬਾਬਾ ਬੁੱਢਾ ਜੀ ਆਪ ਜੀ ਅੱਗੇ ਅਸੀਂ ਸਾਰੀ ਸੰਗਤ ਬੇਨਤੀ ਕਰਦੇ ਹਾਂ ਕਿ ਹੁਣ ਸਾਰੀ ਸੰਗਤ ਦੇ ਉੱਤੇ ਆਪ ਜੀ ਕੋਈ ਕਿਰਪਾ ਕਰਨਾ ਕਰੋ।
ਆਪ ਯਤਨ ਕਰ ਗੁਰੂ ਦਿਖਾਰੀ,
ਹੁਣ ਆਪ ਜੀ ਕੋਈ ਐਸਾ ਯਤਨ ਕਰੋ, ਐਸੀ ਕੋਈ ਜੁਗਤੀ ਲਾਓ ਜਿਸ ਕਰਕੇ ਸਾਰੀ ਸੰਗਤ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰ ਸਕੇ।
ਸੁਣ ਵਿਚਾਰ ਬੁੱਢੇ ਤਬ ਕੀਨ
ਸੁਣ ਕਰਕੇ ਗੁਰਮੁਖੋ ਸਾਰੀ ਸੰਗਤ ਦੀ ਬੇਨਤੀ ਨੂੰ, ਤੇ ਉਸ ਵੇਲੇ ਬਾਬਾ ਬੁੱਢਾ ਜੀ ਨੇ ਫਿਰ ਇਸ ਪ੍ਰਕਾਰ ਵਿਚਾਰ ਕੀਤੀ ਹੈ।
ਸਿੱਖਣ ਪਰ ਕਰਨਾ ਰਸ ਪੀਨ,
ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਸਿੱਖਾਂ ਦੇ ਉੱਤੇ ਗੁਰਮੁਖੋ ਇਸ ਪ੍ਰਕਾਰ ਫਿਰ ਜਿਸ ਤਰ੍ਹਾਂ ਕਿਰਪਾ ਕਰਨ ਲੱਗੇ ਨੇ, ਤੇ ਗੁਰਮੁਖ ਵਾਹਿਗੁਰੂ ਜਿਸ ਤਰ੍ਹਾਂ ਬਾਬਾ ਬੁੱਢਾ ਜੀ ਇਸ ਪ੍ਰਕਾਰ ਸਾਰੀ ਸੰਗਤ ਦੇ ਉੱਤੇ ਹੁਣ ਜਿਸ ਤਰੀਕੇ ਦੇ ਨਾਲ ਕਿਰਪਾ ਕਰਨ ਲੱਗੇ ਹਨ।
ਗੁਰ ਨੇ ਬਚਨ ਉਚਾਰਾ,
ਤੇ ਉਸ ਵੇਲੇ ਜਿਹੜੇ ਬਚਨ ਸਨ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਾਹਮਣੇ ਦਰਵਾਜੇ ਤੇ ਲਿਖੇ, ਜਿਹੜਾ ਇਹ ਦਰਵਾਜਾ ਖੋਲੇਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨੇ ਆਪਣਾ ਹਲਤ ਪਲਤ ਖਰਾਬ ਕਰ ਲਵੇਗਾ। ਉਹਨਾਂ ਬਚਨਾਂ ਨੂੰ ਬਾਬਾ ਬੁੱਢਾ ਜੀ ਫੇਰ ਦੁਬਾਰੇ ਵਾਰ ਵਾਰ ਪੜ੍ਹਨਾ ਕੀਤਾ ਹੈ।
ਓਹੇ ਦੋਸ਼ ਜੀ ਖੋਲੇ ਦੁਆਰਾ,
ਫੇਰ ਬਾਬਾ ਬੁੱਢਾ ਜੀ ਨੇ ਵਿਚਾਰ ਕੀਤੀ, ਕਹਿੰਦੇ ਦੋਸ਼ ਤੇ ਤਾਂ ਹੀ ਹੋਵੇਗਾ ਨਾ ਜੇ ਅਸੀਂ ਦਰਵਾਜੇ ਨੂੰ ਖੋਲਣਾ ਕਰਾਂਗੇ, ਕਹਿੰਦੇ ਤਾਂ ਹੀ ਅਸੀਂ ਗੁਰੂ ਸਾਹਿਬ ਜੀ ਦੇ ਹੁਕਮ ਦੀ ਉਲੰਘਣਾ ਕਰਾਂਗੇ ਜੇ ਅਸੀਂ ਦਰਵਾਜਾ ਖੋਲਣਾ ਕਰਾਂਗੇ।
ਅਬਰ ਖਾਨ ਕੋ ਪਾਰਨ ਕਰੋ,
ਇਸ ਕਰਕੇ ਕਿਉਂ ਨਾ ਹੋਵੇ ਦਰਵਾਜੇ ਨੂੰ ਛੱਡ ਕਰਕੇ ਤੇ ਕਿਸੇ ਹੋਰ ਜਗ੍ਹਾ ਨੂੰ ਜਿਸ ਤਰ੍ਹਾਂ ਪਾੜਨਾ ਕਰੀਏ, ਕੰਧ ਜਿਹੜੀ ਹੈ ਹੋਰ ਜਗ੍ਹਾ ਤੋਂ ਢਾ ਲੈਣਾ ਕਰਨਾ ਕਰੀਏ। ਇਸ ਪ੍ਰਕਾਰ ਜਦੋਂ ਵਿਚਾਰ ਕੀਤੀ ਹੈ,
ਤਹਾਂ ਨਹੀਂ ਇਹ ਦੋਸ਼ ਨਿਹਾਰਾਂ,
ਤੇ ਉਸ ਵੇਲੇ ਵਿਚਾਰ ਕੀਤੀ, ਕਹਿਣ ਲੱਗੇ ਤਹਾਂ ਨਹੀਂ, ਕਹਿੰਦੇ ਫਿਰ ਇਸ ਪ੍ਰਕਾਰ ਜਿਹੜਾ ਦੋਸ਼ ਹੈ ਨਾ ਫੇਰ ਨਹੀਂ ਜਾਣਿਆ ਜਾਵੇਗਾ, ਭਾਵ ਇਹਦੇ ਵਿੱਚ ਕੋਈ ਉਲੰਘਣਾ ਨਹੀਂ ਹੈ।
ਦਰਸ਼ਨ ਕਰਕੇ ਬੇਨਤੀ ਉਠਾਉਣਾ,
ਉਸ ਵੇਲੇ ਫਿਰ ਕਹਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕੇ ਫਿਰ ਨਾਲੇ ਬੇਨਤੀਆਂ ਕਰ ਲਵਾਂਗੇ।
ਸਭ ਅਪਰਾਧ ਸ਼ਿਮੈ ਹਿਤ ਜਾਣੈ,
ਤੇ ਕਹਿੰਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੇ ਸਾਰੇ ਅਪਰਾਧਾਂ ਨੂੰ ਸ਼ਿਮਾ ਕਰਨ ਵਾਲੇ ਹਨ, ਇਸ ਕਰਕੇ ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਹਿਤ ਜਾਣੈ, ਗੁਰੂ ਸਾਹਿਬ ਜੀ ਜਾਣਦੇ ਹਨ ਕੀ ਸੰਗਤ ਦੇ ਹਿਰਦੇ ਦੇ ਪ੍ਰੇਮ ਨੂੰ, ਇਸ ਕਰਕੇ ਸਾਰੇ ਜਿਹੜੇ ਅਪਰਾਧ ਹਨ ਉਹਨਾਂ ਨੂੰ ਸ਼ਿਮਾ ਕਰ ਦੇਣਗੇ।
ਹਿਰਦੈ ਧਿਆਨ ਧਰ ਬੰਧਨ ਕੀਨ ਸੋ,
ਤੇ ਹਜੇ ਇਸ ਪ੍ਰਕਾਰ ਗੁਰਮੁਖੋ ਹਿਰਦੇ ਵਿੱਚ ਧਿਆਨ ਧਾਰ ਕਰਕੇ ਨਾ ਉਸ ਵੇਲੇ ਫਿਰ ਵੰਦਨਾ ਕੀਤੀ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅੱਗੇ।
ਉਸਤ ਕੋ ਪਿਛਲੀ ਦਿਸ਼ਾ ਚੀਨ ਸਾ,
ਜਿਹੜੀ ਕੋਠੇ ਦੀ ਜਿਹੜੀ ਪਿਛਲੀ ਦਿਸ਼ਾ ਹੈ ਨਾ, ਪਿਛਲਾ ਪਾਸਾ ਜਿਹੜਾ ਕੋਠੇ ਦਾ ਹੈ, ਗੁਰਮੁਖੋ ਉਸ ਨੂੰ ਬਾਬਾ ਬੁੱਢਾ ਜੀ ਨੇ ਚੰਗੇ ਤਰੀਕੇ ਨਾਲ ਵੇਖਣਾ ਕੀਤਾ ਹੈ।
ਤਹਾਂ ਜਾਏ ਕਰ ਈਂਟ ਖੇਰੇ,
ਤੇ ਉਸ ਵੇਲੇ ਉੱਥੇ ਜਾ ਕਰਕੇ ਬਾਬਾ ਬੁੱਢਾ ਜੀ ਨੇ ਉਸ ਪਿਛਲੀ ਦਿਸ਼ਾ ਵੱਲ ਜਾ ਕਰਕੇ ਕੋਠੇ ਦੇ ਪਿਛਲੇ ਬੰਨੋ ਜਿਹੜੀਆਂ ਇੱਟਾਂ ਜਿਹੜੀਆਂ ਸਨ ਉਹਨਾਂ ਨੂੰ ਉਖੇੜਨਾ ਕੀਤਾ, ਭਾਵ ਫੁੱਟਣ ਲੱਗ ਪਏ ਹਨ।
ਈਸ਼ਨ ਲੋਹ ਸੰਗ ਤਿਸ ਬੇਰੀ,
ਤੇ ਤਿੱਖਾ ਲੋਹਾ ਭਾਵ ਤਿੱਖੀ ਜਿਹੜੀ ਸੱਬਲ ਉਹ ਲਈ, ਉਸ ਦੇ ਨਾਲ ਹੁਣ ਕੋਠੇ ਦਾ ਜਿਹੜਾ ਪਿਛਲਾ ਬੰਨਾ ਉਹਦੀਆਂ ਜਿਹੜੀਆਂ ਇੱਟਾਂ ਹਨ ਬਾਬਾ ਬੁੱਢਾ ਜੀ ਪੁੱਟਣ ਲੱਗ ਪਏ ਨੇ। ਗੁਰਮੁਖੋ ਇਸ ਪ੍ਰਕਾਰ ਹੁਣ ਇਹ ਜੁਗਤੀ ਜਿਹੜੀ ਬਾਬਾ ਬੁੱਢਾ ਜੀ ਨੇ ਲਾਈ ਹੈ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ, ਜੋ ਸੰਗਤ ਸਤਿਗੁਰਾਂ ਦੇ ਪਾਸ ਗੁਰਮੁਖ ਪਿਆਰੇ ਉਹ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਗੈਰ ਬਹੁਤੀ ਜ਼ਿਆਦਾ ਵਿਆਕੁਲ ਹੈ। ਇਸ ਕਰਕੇ ਗੁਰੂ ਕੀ ਸੰਗਤ ਦੀਆਂ ਬੇਨਤੀਆਂ ਨੂੰ ਮੰਨਦਿਆਂ ਹੋਇਆਂ ਬਾਬਾ ਬੁੱਢਾ ਜੀ ਨੇ ਜੁਗਤੀ ਲਾ ਰਹੇ ਨੇ। ਜਿਸ ਤਰ੍ਹਾਂ ਅੱਗੇ ਪ੍ਰਸੰਗ ਆਵੇਗਾ, ਕੱਲ ਸਰਵਣ ਕਰਾਂਗੇ, ਇੱਥੋਂ ਤੱਕ ਆਪਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕੀਤਾ। ਦਾਸ ਪਾਸੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੀ ਕਥਾ ਕਰਦਿਆਂ ਬਿੰਦ ਫੁੱਲਾਂ ਹੋਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦਿਓ ਸੱਜਣਾ ਸਿਸੜੀਆਂ ਜੋਗਾ ਸਾਹਿਬ ਤੋਂ ਮੇਲ ਲੇਖਾ ਕਥਾ ਨਾ ਛੁੱਟੀਆ, ਖਿਣ ਖਿਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।